ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋ ਕਰਤਾਰਪੁਰ ਵਿੱਚ ਨਿਵਾਸ ਰੱਖ ਰਹੇ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਦੀਵਾਨ ਸਜਦੇ ਸਿੱਖ ਸੰਗਤਾਂ ਦਰਸ਼ਨਾਂ ਵਿੱਚ ਵਾਸਤੇ ਪਹੁੰਚਦੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਸਰਵਣ ਕਰਦੀਆਂ ਗੁਰੂ ਸ਼ਬਦ ਨਾਲ ਜੁੜਦੀਆਂ ਇੱਕ ਦਿਨ ਭਾਈ ਮੂਲਾ ਕੀੜ ਨਾਮ ਦਾ ਸਿੱਖ ਗੁਰੂ ਪਾਤਸ਼ਾਹ ਜੀ ਕੋਲ ਚੱਲ ਕੇ ਆਇਆ ਦਰਸ਼ਨਾਂ ਵਾਸਤੇ ਬੇਨਤੀ ਕੀਤੀ ਪਾਤਸ਼ਾਹ ਮਨ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚੋਂ ਨਹੀਂ ਨਿਕਲਦਾ ਵੇਖਦੇ ਆ ਕਿ ਦੁਨੀਆਂ ਦੇ ਲੋਕ ਰੰਗ ਤਮਾਸ਼ਿਆਂ ਵਿੱਚ ਪਏ ਹੋਏ ਜੂਏ ਖੇਡ ਰਹੇ ਨੇ ਜੀਵਨ ਗਵਾ ਰਹੇ ਨੇ ਕਿਰਪਾ ਕਰੋ ਜੋ ਮਨੁੱਖਾ ਜੀਵਨ ਦਾ ਪ੍ਰਯੋਜਨ ਹੈ ਉਸ ਨੂੰ ਪਹਿਚਾਣਦਿਆਂ ਹੋਇਆ ਮਨ ਨਾਮ ਨਾਲ ਜੁੜੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮੂਲਾ ਜਿਹੜੇ ਪਹਿਲੇ ਯੁੱਗ ਹੋਏ ਨੇ ਤਿੰਨਾਂ ਯੁੱਗਾਂ ਦੇ ਵਿੱਚ ਬਹੁਤ ਰਾਜੇ ਹੋਏ ਜਿਹੜੇ ਕਾਮ ਵਾਸਨਾ ਦੇ ਤਹਿਤ ਜਿਹੜੇ ਬੇਸਵਾ ਦਾ ਨਾਚ ਗਾਣੇ ਵੇਖਦੇ ਰਹੇ ਮਨ ਵਿਕਾਰਾਂ ਵਾਲੇ ਪਾਸੇ ਤੁਰਿਆ ਰਿਹਾ ਕਈ ਰਾਜੇ ਆਏ ਜਿਨ੍ਹਾਂ ਨੇ ਸਾਰਾ ਜੀਵਨ ਹੀ ਜੂਆ ਖੇਡਦਿਆਂ ਲੰਘਾ ਦਿੱਤਾ ਜੂਏ ਵਿੱਚ ਸਾਰਾ ਕੁਝ ਹਾਰ ਗਏ ਪਛਤਾਉਣਾ ਪਿਆ ਉਹਨਾਂ ਯੁੱਗਾਂ ਦੇ ਵਿੱਚ ਐਸਾ ਵਰਤਾਰਾ ਸੀ ਹੁਣ ਕਲਯੁੱਗ ਦਾ ਸਮਾਂ ਹੈ ਕਲਯੁੱਗ ਦੇ ਸਮੇਂ ਦੇ ਵਿੱਚ ਨਾਮ ਦੀ ਵੱਡੀ ਵਡਿਆਈ ਹੈ ਨਾਮ ਦੀ ਮਹਿਮਾ ਹੈ ਤੇ ਜਿਹੜੇ ਜੀਵ ਨਾਮ ਨਾਲ ਜੁੜਦੇ ਨੇ ਸ਼ਬਦ ਨਾਲ ਜੁੜਦੇ ਨੇ ਨਾਮ ਦੀ ਕਮਾਈ ਕਰਦੇ ਨੇ ਇਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ ਜਿਹੜੇ ਗੁਰੂ ਕੇ ਸਿੱਖ ਗੁਰੂ ਦਾ ਉਪਦੇਸ਼ ਪ੍ਰਾਪਤ ਕਰਕੇ ਗੁਰੂ ਉਪਦੇਸ਼ ਦੀ ਕਮਾਈ ਕਰਦੇ ਲੋੜਵੰਦ ਦੀ ਲੋੜ ਪੂਰੀ ਕਰਦੇ ਭੁੱਖੇ ਨੂੰ ਭੋਜਨ ਛਕਾਉਂਦੇ ਹਨ ਨਗਨ ਨੂੰ ਵਸਤਰ ਦਿੰਦੇ ਹਨ ਇਸ ਤਰ੍ਹਾਂ ਦੇ ਨਾਲ ਜਿਹੜੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਕੇ ਵੰਡ ਕੇ ਛਕਦੇ ਹਨ ਉਹ ਜੀਵਨ ਸਫਲ ਕਰ ਲੈਂਦੇ ਹਨ ਭਾਈ ਮੋਲੇ ਨੇ ਉਸੇ ਤਰ੍ਹਾਂ ਕੀਤਾ ਗੁਰੂ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਪ੍ਰਾਪਤ ਕਰਕੇ ਘਰ ਗਏ ਉਪਦੇਸ਼ ਦੀ ਕਮਾਈ ਕਰਨ ਲੱਗੇ ਆਏ ਗਏ ਦੀ ਸੇਵਾ ਕਰਨੀ ਭੋਜਨ ਛਕਾਉਣਾ ਲੋੜਵੰਦ ਨੂੰ ਵਸਤਰ ਦੇਣੇ ਬੜੇ ਸੰਤ ਸਾਧੂ ਬੰਦਗੀ ਕਰਨ ਵਾਲੇ ਚੱਲ ਕੇ ਆਉਂਦੇ ਰਾਤ ਦਾ ਵਿਸ਼ਰਾਮ ਵੀ ਕਰਦੇ ਇੱਕ ਦਿਨ ਇੱਕ ਠੱਗ ਜਿਹਨੇ ਸਿੱਖੀ ਜਿਹੜਾ ਹੈ ਸਰੂਪ ਭਾਵ ਲਿਬਾਸ ਸਰੀਰ ਧਾਰਨ ਕੀਤਾ ਸਰੀਰ ਤੇ ਕੁਝ ਸ਼ਬਦ ਜਿਹੜੇ ਸਨ ਗੁਰਬਾਣੀ ਦੇ ਉਹ ਕੰਠ ਕਰ ਲਏ ਤੇ ਠੱਗਣ ਦੀ ਨੀਅਤ ਨਾਲ ਭਾਈ ਮੂਲਾ ਜੀ ਦੇ ਗ੍ਰਹਿ ਪਹੁੰਚਿਆ ਭੋਜਨ ਪ੍ਰਸ਼ਾਦ ਛਕਾਇਆ ਰਾਤ ਦਾ ਸਮਾਂ ਸੋਹਣਾ ਮੰਜਾ ਬਿਸਤਰਾ ਵਿਛਾ ਕਰਕੇ ਆਰਾਮ ਕਰਨ ਲਈ ਦਿੱਤਾ ਹੁਣ ਵੇਖਿਆ ਕਿ ਭਾਈ ਮੂਲੇ ਦੀ ਘਰਵਾਲੀ ਨੇ ਜਦੋਂ ਗਹਿਣੇ ਉਤਾਰ ਕੇ ਪੋਟਲੀ ਬਣ ਕੇ ਰੱਖੀ ਧਿਆਨ ਰੱਖਿਆ ਰਾਤ ਜਦੋਂ ਸਾਰੇ ਸੌਂ ਗਏ ਤਾਂ ਇਹਨੇ ਉਹ ਜਿਹੜੀ ਪੋਟਲੀ ਗਹਿਣਿਆਂ ਵਾਲੀ ਸੀ ਉਹ ਚੁੱਕ ਲਈ ਬਾਹਰ ਗਿਆ ਤਾਲਾ ਲੱਗਿਆ ਦਰਵਾਜ਼ੇ ਨੂੰ ਭਾਈ ਮੂਲੇ ਨੂੰ ਉਠਾਇਆ ਮੈਂ ਬਾਹਰ ਜਾਣਾ ਪੇਟ ਚ ਦਰਦ ਹੈ ਭਾਈ ਮੋਲਾ ਕਹਿਣ ਲੱਗਿਆ ਅੱਧੀ ਰਾਤ ਦਾ ਸਮਾਂ ਹਨੇਰਾ ਕਿੱਥੇ ਜਾਓਗੇ ਰਮਨੇ ਜਿਹੜਾ ਹੈ ਮੈਦਾਨ ਮਾਰਨਾ ਉਹ ਘਰ ਵਿੱਚ ਹੀ ਮਾਰ ਲਵੋ ਮੈਂ ਸਵੇਰੇ ਆਪੇ ਸਾਫ਼ ਕਰ ਦਿਆਂਗਾ ਕਹਿਣ ਲੱਗਾ ਨਹੀਂ ਮੈਂ ਬਾਹਰ ਜਾਣਾ ਠੀਕ ਸਮਝਦਾ ਘਰ ਦੇ ਵਿੱਚ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਚੰਗਾ ਨਹੀਂ ਲੱਗਦਾ ਇਸ ਕਰਕੇ ਦਰਵਾਜ਼ਾ ਖੋਲ ਦਿਓ ਭਾਈ ਮੋਲੇ ਨੇ ਦਰਵਾਜ਼ਾ ਜਦੋਂ ਖੋਲਣ ਲੱਗੇ ਕੋਟਲੀ ਗਹਿਣਿਆਂ ਵਾਲੀ ਥੱਲੇ ਡਿੱਗੀ ਹੈ ਹੁਣ ਡਰਦਾ ਚੁੱਕਦਾ ਨਹੀਂ ਭਾਈ ਮੋਲਿਆਂ ਨੇ ਚੁੱਕ ਕੇ ਉਹ ਪੋਟਲੀ ਫੜਾਈ ताला खोले ठग उतो चला गया सवेर हुई भाई मूले कीड़ दे घरवाली ने वेखिया कि गहने नहीं जिथे मैं रखे सन भाई मूले नाल गल की ते भाई मूला जी हुण रात ही सारा कुछ जान गए सन पर्दा पौंदिया कह लगे कि शायद आपां गूढ़ी नींद विच सुते होवांगे कोई चोर आया होना है चुरा के लै गया होना है। घरवाली नूं होर गहने बनवा दिते। कुछ समय बाद धन गुरु नानक साहब पातशाह जी कोल चल के आया नमस्कार कीती दर्शन कीते ते भाई मूले कीड़ नूं वेख के धन गुरु नानक साहब पातशाह कहन लगे भाई मूलिया तू अज सिखी दा पर्दा कजिया गुरु तेरे सदा ही पर्दा कजेगा। ये गुरु पातशाह जी दी पावन उपदेश दी कमाई दा फल है। इस तरह दंत संगता चल के गुरु पातशाह जी कोल आ रहियां ने गुरु साहब पावन उपदेश दे करके संगतां नूं तार रहे ने। आओ उत्थों अगलेरे प्रकरण नाल जुड़न वास्ते मन बिरतियां नूं कागर करन दे लई रसना दी कल्याण हित आखणा करिए जी सतनाम श्री वाहे गुरु
साहिब जी
सतनाम श्री वाहे गुरु
साहिब जी जो पई एक दिन संगत केर मजारा।
सतगुरु पातशाह जी करतारपुर सतगुरुआं जी दा दीवान सजिया होया सिख संगतां बैठिया सतगुरु पातशाह जी दे दर्शन परस रहियां हन। संगतां दे विच सतगुरु पातशाह जी बैठे हन
बैठे प्रभु ऐ शब्द विचारा।
ते सतगुरु पातशाह जी संगतां दे विच बैठे हुए शब्द दी विचार कर रहे ने। शब्द दी विचार चल रही है संगतां बड़े प्यार नाल बड़े प्रेम नाल सरवण कर रही हन।
प्रिथा खेडा दर्शन आसू
एक प्रिथा ते खेडा ए दो जने धन गुरु नानक साहिब पातशाह जी दे दर्शना दी आस लेकर के चल के आए।
चल आए श्री नानक पासू
दर्शन करन वास्ते करतारपुर धन गुरु नानक साहिब पातशाह जी दे कोल आउणा कीता।
चरण वंदना कर कै दो
ते सतगुरु पातशाह जी नूं आके दोवां ने चरण वंदना कीती नमस्कार दोवां ने कीती है।
बैठे शब्द सुनत पेसो
ते हुण शब्द दे विचार चल रही सी। संगतां जिथे बड़े प्रेम नाल सरवण कर रहियां सन उथे इन्हां ने प्रिथा ते खेडा ने भी गुरु साहिब जी नूं नमस्कार करके वंदना करके संगत विच बैठे ते शब्द बड़े ध्यान दे नाल सुनन लगे हन।
चतर कटी बीती पश्चाती
इस तरह संगत करदिया सतगुरु पातशाह जी दी पावन उपदेश नूं सुनदिया जदो सतसंगत दे विच जुड़िया होया चार घड़ियां दा समा बतीत होया
तिन सौ बोले प्रभ इस भांति
इन्हां वल वेख करके प्रिथे ते खेडे वल धन गुरु नानक पातशाह जी ने देखिया। संगत करदिया जदों चार घड़ियां दा समा बतीत होया बड़े प्रेम विच भिज के गुरु पातशाह जी दा उपदेश सुन रहे सन। सतगुरु पातशाह जी ने दोवां वल वेखिया वेख करके बोले
जो कछ कामना हृदय तुम्हारे
कह लगे भाई जो मन दे अंदर कोई कामना कोई कांखा लै करके तुसी इत्थे चल के आए हो
जाचो पूरे श्री करतारे
ओ कामना दसो करतार तुहाडी ओ कामना जरूर पूरी करेगा। मन दे अंदर जो इच्छा है जो कामना है कांखा लेकर के तुसी आए हो ओ दसना करो करतार तुहाडी जरूर ओ कामना पूरी करेगा।
शब्द विचार सुनियो जब दोई
ते हुण दोवां ने बैठ करके सत संगत कीती संगत विच जुड़ करके सतगुरु पातशाह जी दी पावन उपदेश दी विचार सुनी ते शब्द दे विचार सुनन तों बाद
हृदय शांत प्राप्त तब होई
हिरदा जिहड़ा अशांत सी उटका विच आ गया हिरदे विच शांति वरत गई गुरु शब्द पातशाह जी दा जदों गुरु दा शब्द सुनिया जदों ਗੁਰੂ ਕੀ ਸੰਗਤ ਵਿੱਚ ਜੁੜ ਕਰਕੇ ਅਸੀਂ ਮਨ ਦੀ ਇਕਾਗਰਤਾ ਬਣਾ ਕੇ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਸੁਣਦੇ ਆ, ਕਥਾ ਕੀਰਤਨ ਹੋ ਰਿਹਾ, ਤੇ ਜਦੋਂ ਕੋਈ ਵੀ ਜੀਵ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਮਨ ਦਾ ਟਿਕਾ ਬਣਾ ਕਰਕੇ ਸੁਣਦਾ ਤੇ ਉਸ ਹਿਰਦੇ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਦੇ ਸ਼ਬਦ ਦੀ ਕਲਾ ਵਰਤ ਜਾਂਦੀ ਹੈ, ਉਹ ਹਿਰਦਾ ਸ਼ਾਂਤ ਹੋ ਜਾਂਦਾ, ਹਿਰਦਾ ਸਹਿਜ ਵਿੱਚ ਟਿਕ ਜਾਂਦਾ, ਹਿਰਦੇ ਵਿੱਚ ਆਨੰਦ ਵਰਤ ਜਾਂਦਾ। ਹੁਣ ਇਹਨਾਂ ਨੇ ਬੜੇ ਪ੍ਰੇਮ ਨਾਲ ਸੁਣਿਆ ਤੇ ਹਿਰਦੇ ਦੇ ਵਿੱਚ ਇਹਨਾਂ ਨੂੰ ਸ਼ਾਂਤੀ ਪ੍ਰਾਪਤ ਹੋਈ, ਹਿਰਦਾ ਸ਼ਾਂਤ ਹੋਇਆ ਹੈ।
ਹੱਥ ਬੰਦ ਅਤ ਨਿਮਰੇ ਹੋਏ,
ਬੜੇ ਨਿਮਰ ਹੋ ਕੇ, ਨਿਮਰਤਾ ਵਸ ਹੋ ਕੇ ਦੋਵਾਂ ਨੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਬੇਨਤੀ ਕਰਦਿਆਂ ਬੋਲੇ, ਕਹਿਣ ਲੱਗੇ,
ਬੋਲੇ ਲੋਭ ਲਹਿਰ ਮਨ ਖੋਏ।
ਮਨ ਦੇ ਅੰਦਰੋਂ ਲਾਲਚ ਲੋਭ ਨੂੰ ਤਿਆਗ ਕਰਕੇ ਦੋਵੇਂ ਜਣੇ ਬੋਲੇ,
ਸ਼੍ਰੀ ਗੁਰ ਸੁਣੋ ਕਰੋ ਜੇ ਕਰੁਣਾ।
ਹੇ ਸਤਿਗੁਰੂ ਪਾਤਸ਼ਾਹ ਜੀ, ਜੇ ਤੁਸੀਂ ਸਾਡੇ ਤੇ ਕਿਰਪਾ ਕਰਨਾ ਚਾਹੁੰਦੇ ਹੋ, ਮਨ ਅੰਦਰੋਂ ਹੁਣ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਰਿਹਾ, ਲਾਲਚ ਦੀਆਂ ਲਹਿਰਾਂ ਜਿਹੜੀਆਂ ਸਨ ਉਹ ਤਿਆਗ ਦਿੱਤੀਆਂ, ਕਿਸੇ ਵੀ ਪਦਾਰਥ ਦੀ ਕੋਈ ਲੋਭ ਲਾਲਚ ਮਨ ਅੰਦਰ ਰਿਹਾ ਹੀ ਨਹੀਂ, ਮਨ ਬਿਲਕੁਲ ਸ਼ਾਂਤ ਹੋ ਗਿਆ, ਸਹਿਜ ਵਿੱਚ ਟਿਕਿਆ। ਤੇ ਹੁਣ ਦੋਵੇਂ ਕਹਿਣ ਲੱਗੇ, ਪਾਤਸ਼ਾਹ ਜੇ ਤੁਸੀਂ ਸਾਡੇ ਤੇ ਕਿਰਪਾ ਕਰਨੀ ਚਾਹੁੰਦੇ ਹੋ,
ਚਰਨ ਸ਼ਰਨ ਨਿਜ ਦੀਜੈ ਪਰਨਾ,
ਆਪਣੇ ਸ਼ਰਨ ਵਿੱਚ ਰੱਖ ਕੇ ਸਾਨੂੰ ਆਪਣੇ ਚਰਨਾਂ ਦਾ ਆਸਰਾ ਦੇਵੋ ਪਾਤਸ਼ਾਹ, ਸਾਨੂੰ ਕੁਝ ਨਹੀਂ ਚਾਹੀਦਾ, ਕਿਰਪਾ ਕਰੋ। ਜੇ ਦਇਆ ਦੇ ਘਰ ਵਿੱਚ ਆਏ ਹੋ, ਕਿਰਪਾ ਕਰ ਰਹੇ ਹੋ, ਤੇ ਪਾਤਸ਼ਾਹ ਆਪਣੀ ਸ਼ਰਨ ਵਿੱਚ ਰੱਖ ਕਰਕੇ ਆਪਣੇ ਚਰਨਾਂ ਦਾ ਆਸਰਾ ਦੇਣਾ ਕਰੋ।
ਜਾਣੇ ਸਗੁਰੂ ਜਗਤੇ ਆਸਾਰੇ,
ਕਹਿਣ ਲੱਗੇ ਸਾਡੇ ਤੇ ਇਹ ਕਿਰਪਾ ਕਰੋ ਕਿ ਜਿਹੜਾ ਅਸੀਂ ਆ ਸੰਸਾਰ ਦਾ ਆਸਰਾ ਮੰਨੀ ਬੈਠੇ ਆ, ਇਹ ਸੰਸਾਰ ਦਾ ਆਸਰਾ ਸਾਨੂੰ ਮਿਥਿਆ ਲੱਗੇ, ਇਹ ਸੰਸਾਰ ਸਾਨੂੰ ਨਾਸ਼ਵੰਤ ਜਿਹੜਾ ਉਹ ਨਜ਼ਰ ਆਏ ਜਿਹਨੂੰ ਸੱਚ ਕਰਕੇ ਮੰਨੇ ਬੈਠੇ ਆ। ਜਗ ਝੂਠੇ ਕੋ ਸਾਚ ਜਾਣਕੈ ਤਾਸਿਉ ਰੁਚ ਉਪਜਾਈ, ਇਹ ਝੂਠਾ ਮਿਥਿਆ ਬਿਨਸ ਜਾਣ ਵਾਲਾ ਨਾਸ਼ਵੰਤ ਹੈ, ਪਰ ਸੱਚ ਮੰਨ ਕੇ ਇਹਦੇ ਨਾਲ ਪ੍ਰੀਤ ਪਾਈ ਬੈਠੇ ਆ। ਪਾਤਸ਼ਾਹ ਕਿਰਪਾ ਐਸੀ ਕਰੋ ਕਿ ਇਹ ਜਿਹੜਾ ਸੰਸਾਰ ਹੈ ਉਹ ਸਾਨੂੰ ਨਾਸ਼ਵੰਤ ਲੱਗੇ, ਝੂਠਾ ਨਜ਼ਰ ਆਵੇ।
ਸੁਪਨ ਪਦਾਰਥ ਜਿਉ ਨਿਰਤਾਰੇ,
ਸੁਪਨੇ ਵਾਂਗੂ ਜਿਵੇਂ ਸੁਪਨੇ ਦੇ ਵਿੱਚ ਰਾਤ ਨੀਂਦ ਵਸ ਹੁੰਦਾ, ਮਨੁੱਖ ਸੌਂਦਾ, ਸੁਪਨਾ ਆਉਂਦਾ, ਸੁਪਨੇ ਦੇ ਵਿੱਚ ਵੇਖਦਾ ਕੋਈ ਕਰਮ ਕਰ ਰਿਹਾ ਤੇ ਜਦੋਂ ਅੱਖ ਖੁੱਲਦੀ ਹੈ ਕੁਝ ਵੀ ਨਹੀਂ, ਪਾਤਸ਼ਾਹ ਉਹ ਸੁਪਨੇ ਦੇ ਵਾਂਗ ਸਾਨੂੰ ਸਾਰਾ ਕੁਝ ਨਜ਼ਰ ਆਏ, ਸੁਪਨੇ ਦੇ ਕਰਮ ਕਰਨ ਵਾਂਗ ਸਾਰਾ ਸਾਨੂੰ ਝੂਠਾ ਜਿਹੜਾ ਉਹ ਨਜ਼ਰ ਆ ਜਾਵੇ।
ਮਾਨ ਹੁਕਮ ਪ੍ਰਭ ਹਰ ਕਹੋਈ ਜੈ,
ਤੇ ਸਤਿਗੁਰ ਪਾਤਸ਼ਾਹ ਜੀ ਦਾ ਜਿਹੜਾ ਆਪ ਜੀ ਦਾ ਪਾਵਨ ਉਪਦੇਸ਼ ਹਿਰਦੇ ਅੰਦਰ ਧਾਰਨ ਕਰਕੇ ਉਹਨੂੰ ਮੰਨ ਕਰਕੇ ਅਸੀਂ ਆਨੰਦ ਦੇ ਸਹਿਤ ਹੋ ਜਾਈਏ, ਐਸੀ ਕਿਰਪਾ ਕਰੋ, ਕਿਉਂਕਿ ਇਹ ਸੰਸਾਰ ਦੁਨੀਆਂ ਦੇ ਜਿੰਨੇ ਵੀ ਪਦਾਰਥ ਨੇ ਇਹ ਨਾਸ਼ਵੰਤ ਨੇ, ਸੰਸਾਰ ਸੁਪਨੇ ਦੀ ਨਿਆਈ ਹੈ, ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ, ਜਗ ਸੁਪਨਾ ਬਾਜੀ ਬਣੀ ਖਿਣਮੈ ਖੇਲ ਖਿਲਾਏ, ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ, ਪਰ ਮਨੁੱਖ ਸੱਚ ਕਰਕੇ ਮੰਨੀ ਬੈਠਾ ਇਹਨੂੰ ਸੱਚ ਨਜ਼ਰ ਆਉਂਦਾ। ਜਿੰਨੀ ਦੇਰ ਸਤਿਗੁਰ ਦੀ ਕਿਰਪਾ ਨਹੀਂ ਹੁੰਦੀ, ਸਤ ਸੰਗਤ ਵਿੱਚ ਜੀਵ ਚੱਲ ਕੇ ਨਹੀਂ ਆਉਂਦਾ, ਉਨੀ ਦੇਰ ਸੱਤ ਤੇ ਅਸੱਤ ਦਾ ਨਿਰਣਾ ਨਹੀਂ ਕਰ ਸਕਦਾ, ਝੂਠ ਕੀ ਹੈ ਸੱਚ ਕੀ ਹੈ ਇਹਦਾ ਨਿਰਣਾ ਨਹੀਂ ਹੋ ਸਕਦਾ। ਇਹ ਸੰਗਤ ਵਿੱਚ ਆ ਕੇ ਗੁਰੂ ਉਪਦੇਸ਼ ਨੂੰ ਸਰਵਣ ਕਰਕੇ ਹੀ ਪਤਾ ਚੱਲਣਾ। ਪਦਾਰਥਾਂ ਦਾ ਮੋਹ ਹੈ, ਜੀ ਪਦਾਰਥਾਂ ਨਾਲ ਮੋਹ ਪਾਈ ਬੈਠਾ, ਪ੍ਰੀਤ ਪਾਈ ਬੈਠਾ, ਸੰਸਾਰ ਨਾਲ ਪ੍ਰੀਤ ਪਾਈ ਬੈਠਾ, ਇਹਨੂੰ ਇਹ ਨਹੀਂ ਪਤਾ ਕਿ ਇਹ ਤਾਂ ਝੂਠਾ ਹੈ ਬਿਨਸ ਜਾਣ ਵਾਲਾ। ਤੇ ਇਸ ਕਰਕੇ ਪਾਤਸ਼ਾਹ ਜੀ ਤੋਂ ਇਹ ਪਾਵਨ ਉਪਦੇਸ਼ ਮੰਗ ਰਹੇ ਨੇ ਕਿ ਕਿਰਪਾ ਕਰੋ ਪਾਤਸ਼ਾਹ, ਜੋ ਆਪ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹੋ ਉਸ ਉਪਦੇਸ਼ ਦੀ ਕਮਾਈ ਕਰੀਏ, ਉਹਨੂੰ ਕਮਾ ਕਰਕੇ ਹਿਰਦੇ ਵਿੱਚ ਆਨੰਦ ਵਰਤ ਜਾਏ।
ਨਾਹੇ ਚਾਹ ਕਛ ਇਹ ਬਰ ਦੀਜੈ,
ਪਾਤਸ਼ਾਹ ਸਾਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਚਾਹਨਾ ਨਹੀਂ, ਕੋਈ ਦੁਨੀਆਂ ਦੇ ਪਦਾਰਥ ਨਹੀਂ ਚਾਹੀਦੇ ਪਾਤਸ਼ਾਹ, ਦੁਨੀਆਂ ਦੇ ਪਦਾਰਥਾਂ ਦੀ ਕੋਈ ਚਾਹਨਾ ਮਨ ਵਿੱਚ ਨਹੀਂ ਰਹੀ, ਕਿਰਪਾ ਕਰਕੇ ਇਹ ਵਰ ਦੇਵੋ ਕਿ ਜਿਹਦੇ ਨਾਲ ਸਾਨੂੰ ਜਿਹੜਾ ਸੱਤ ਤੇ ਸੱਤ ਦਾ ਨਿਰਣਾ ਹੋ ਜਾਵੇ, ਅਸੀਂ ਇਹ ਝੂਠ ਸੰਸਾਰ ਨੂੰ ਮਿਥਿਆ ਕਰਕੇ ਜਾਣ ਲਈਏ।
ਬੋਲੇ ਸ਼੍ਰੀ ਪ੍ਰਭ ਹਮ ਪਗ ਤਹਿਵਾਂ।
ਜਦੋਂ ਇਹਨਾਂ ਨੇ ਇਸ ਪ੍ਰਕਾਰ ਦੇ ਨਾਲ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ, ਦੋਵਾਂ ਨੇ ਪ੍ਰਿਥਾ ਤੇ ਖੇਡਾਂ ਨੇ, ਸਤਿਗੁਰੂ ਪਾਤਸ਼ਾਹ ਇਹਨਾਂ ਦੀ ਬੇਨਤੀ ਸੁਣ ਕੇ ਬੋਲੇ, ਕਹਿਣ ਲੱਗੇ ਸਾਡੇ ਚਰਨ ਸਦਾ ਉੱਥੇ ਹਨ।
ਬਸੇ ਸਦਾ ਸਤ ਸੰਗਤ ਜਿਹਵਾਂ।
ਜਿੱਥੇ ਸਦਾ ਸਤ ਸੰਗਤ ਹੁੰਦੀ ਹੈ ਉੱਥੇ ਸਾਡੇ ਚਰਨ ਵਸਦੇ ਹਨ। ਜਿੱਥੇ ਸਦਾ ਸਤ ਸੰਗਤ ਹੈ, ਜਿੱਥੇ ਸਤ ਦੀ ਗੱਲ ਹੈ, ਸੰਗਤ ਬਹੁਤ ਵੱਡਾ ਇਕੱਠ ਹੋਵੇ ਤੇ ਉੱਥੇ ਸੱਤ ਦੀ ਗੱਲ ਨਾ ਹੋਵੇ, ਉਹਨੂੰ ਕੋਈ ਮੇਲਾ ਕਹਿ ਸਕਦੇ ਆ, ਕੋਈ ਜਲਸਾ ਕਹਿ ਸਕਦੇ ਆ, ਕੋਈ ਭੀੜ ਕਹਿ ਸਕਦੇ ਆ, ਤੇ ਭਾਵੇਂ ਦੋ ਮਨੁੱਖ ਹੀ ਬੈਠੇ ਹੋਣ, ਇੱਕ ਤੇ ਇੱਕ ਦੋ, ਜੋ ਦੋ ਜਣੇ ਵੀ ਮਿਲ ਕੇ ਉਸ ਸੱਤ ਦੀ ਗੱਲ ਕਰ ਰਹੇ ਨੇ, ਸੱਤ ਦੀ ਵਿਚਾਰ ਚੱਲਦੀ ਹੈ, ਉਹ ਸੱਤ ਸੰਗਤ ਹੈ ਜਿੱਥੇ ਸੱਤ ਦੀ ਗੱਲ ਹੈ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਜਿੱਥੇ ਸੱਤ ਸੰਗਤ ਹੈ, ਸਤ ਸੰਗਤ ਦੇ ਵਿੱਚ ਸਾਡੇ ਜਿਹੜੇ ਚਰਨ ਉਹ ਵਸਦੇ ਹਨ, ਭਾਵ ਸਤ ਸੰਗਤ ਨੂੰ ਆਪਣਾ ਆਸਰਾ ਕਰਕੇ ਜਾਣਨਾ ਕਰੋ।
ਸੰਤ ਸਬਨ ਕੀ ਸੇਵ ਕਰੀ ਜੈ।
ਤੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਸਵਾਸ ਸਵਾਸ ਨੂੰ ਜਪਣ ਵਾਲੇ ਨੇ, ਜਿਹੜੇ ਸਦਾ ਹੀ ਉਹਦੇ ਨਾਮ ਵਿੱਚ ਜੁੜੇ ਰਹਿੰਦੇ ਨੇ, ਰੰਗੇ ਰਹਿੰਦੇ ਨੇ, ਉਹਨਾਂ ਦੀ ਸੇਵਾ ਕਰੋ, ਗੁਰੂ ਦੀ ਸੇਵਾ ਕਰੋ।
ਤਿਨ ਮੈਂ ਮਿਲ ਕਰ ਸਮਾ ਬਤੀਜੈ।
ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਦਿਆਂ ਜਿਹੜਾ ਉਹ ਸਮਾਂ ਬਤੀਤ ਕਰੋ। ਸਮਾਂ ਜਿਹੜਾ ਹੈ ਉਹ ਐਵੇਂ ਫਜ਼ੂਲ ਦੀਆਂ ਗੱਲਾਂ ਵਿੱਚ ਜਾਂ ਇਧਰ ਉਧਰ ਪੈ ਕੇ ਗਵਾਉਣਾ ਨਹੀਂ। ਸਮਾਂ ਬਹੁਤ ਕੀਮਤੀ ਹੈ, ਜਿਹੜਾ ਲੰਘ ਜਾਂਦਾ ਉਹ ਹੱਥ ਨਹੀਂ ਆਉਂਦਾ। ਇਸ ਕਰਕੇ ਸਮੇਂ ਨੂੰ ਸੰਭਾਲਣਾ ਹੈ, ਵੱਧ ਤੋਂ ਵੱਧ ਸਮਾਂ ਉਹਨਾਂ ਗੁਰੂ ਪਿਆਰ ਵਾਲਿਆਂ, ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ, ਨਾਮ ਜਪਣ ਵਾਲਿਆਂ ਦੀ ਸੰਗਤ ਕਰਦਿਆਂ ਉਹਦੇ ਵਿੱਚ ਬਤੀਤ ਕਰਨਾ ਹੈ।
ਸੰਤ ਕਰਤਾਰ ਭੇਦ ਕਛ ਨਾਈ।
ਸੰਤ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਤੇ ਉਹ ਕਰਤਾਰ ਦੇ ਵਿੱਚ ਕੋਈ ਭੇਦ ਨਹੀਂ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਜਿਨ੍ਹਾਂ ਨਾਲ ਵਿਸਰਾ ਨਾਮ ਸੇਕ ਨੇਹਿਆ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਉਹਨਾਂ ਦੇ ਮਨੁੱਖਾ ਸਰੀਰ ਨੂੰ ਵੇਖ ਕਰਕੇ ਪਰਮੇਸ਼ਰ ਵੇ ਤੇ ਉਹਨਾਂ ਵਿੱਚ ਫਰਕ ਨਾ ਸਮਝੋ, ਉਹਦਾ ਹੀ ਰੂਪ ਨੇ। ਜਿਹੜੇ ਉਹਦੀ ਬੰਦਗੀ ਕਰਨ ਵਾਲੇ, ਜਿਹੜਾ ਉਹਦਾ ਸਿਮਰਨ ਕਰਨ ਵਾਲੇ ਹਨ, ਉਹਨਾਂ ਵਿੱਚ ਰੰਚਕ ਮਾਤਰ ਵੀ ਕੋਈ ਭੇਦ ਕੋਈ ਫਰਕ ਨਹੀਂ ਹੈ। ਉਹ ਉਹਦਾ ਨਾਮ ਸਿਮਰ ਕੇ ਉਹਨੂੰ ਜਪ ਕੇ ਉਹਦਾ ਹੀ ਰੂਪ ਹੋ ਜਾਂਦੇ ਨੇ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਉਹਨਾਂ ਵਿੱਚ ਕੋਈ ਭੇਦ ਰਹਿ ਨਹੀਂ ਜਾਂਦਾ, ਉਹਦਾ ਹੀ ਰੂਪ ਹੋ ਜਾਂਦੇ ਹਨ ਪਰਮੇਸ਼ਰ ਦੇ ਸਿਮਰਨ ਕਰਕੇ।
ਦਿੜ ਨਿਸ਼ਚੇ ਤਾਰੋ ਮਨ ਮਾਈ।
ਇਸ ਕਰਕੇ ਹਿਰਦੇ ਦੇ ਵਿੱਚ ਦਿੜ ਨਿਸ਼ਚਾ ਜਿਹੜਾ ਉਹ ਧਾਰਨ ਕਰਨਾ ਕਰੋ।
ਧਰਮ ਕ੍ਰਿਤ ਕਰ ਵੰਡ ਸੁਖਾਓ।
ਤੇ ਕੀ ਕਰਨਾ? ਧਰਮ ਦੇ ਕਿਰਤ ਕਰਨੀ ਹੈ, ਵੰਡ ਕੇ ਛਕਣਾ। ਸਮੁੱਚੀ ਲੁਕਾਈ ਨੂੰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿਧਾਂਤ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹਾਲਾਤ ਐਸੇ ਸਨ ਕਿ ਜਿਹੜੇ ਵਿਹਲੜ ਲੋਕ ਸਨ ਉਹ ਹੱਥੀ ਕੋਈ ਕਿਰਤ ਨਹੀਂ ਸਨ ਕਰਦੇ, ਤੇ ਜਿਹੜੇ ਕਿਰਤੀ ਲੋਕ ਸਨ ਉਹਨਾਂ ਦੇ ਕਿਰਤ ਦੇ ਉੱਤੇ, ਉਹਨਾਂ ਦੀ ਕਮਾਈ ਦੇ ਉੱਤੇ ਇਹ ਐਸ਼ੋ ਆਰਾਮ ਕਰਦੇ, ਲੁੱਟਦੇ ਉਹਨਾਂ ਨੂੰ। ਚਾਹੇ ਉਹ ਰਾਜਨੀਤਿਕ ਖੇਤਰ ਸੀ, ਚਾਹੇ ਧਰਮ ਦਾ ਖੇਤਰ ਸੀ, ਇਹ ਸਾਰੇ ਲੁੱਟਣ ਵਾਸਤੇ ਬੈਠੇ ਸਨ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਇਹ ਹਾਲਾਤ ਵੇਖੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਿਰਤ ਕਰੋ, ਜਦੋਂ ਸਾਰਾ ਸਮਾਜ ਮਿਲ ਕੇ ਕਿਰਤ ਕਰੇਗਾ ਉਹ ਕਿਸੇ ਦਾ ਹੱਕ ਨਹੀਂ ਖਾਏਗਾ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ, ਮੁਰਦਾ ਖਾਣ ਦੇ ਬਰਾਬਰ ਹੈ, ਪਰਾਇਆ ਹੱਕ ਹਨ। ਤੇ ਕਹਿਣ ਲੱਗੇ ਕਿ ਜਿਹੜਾ ਵੀ ਧਰਮ ਦੇ ਕਿਰਤ ਕਰੇਗਾ, ਦਸਾਂ ਨੋਆਂ ਦੀ ਕਿਰਤ ਕਰੇਗਾ, ਉਹ ਕਿਸੇ ਦਾ ਹੱਕ ਨਹੀਂ ਮਾਰੇਗਾ। ਕਿਰਤ ਕਰਨ ਦੇ ਨਾਲ ਜਦੋਂ ਸਮੁੱਚਾ ਸਮਾਜ ਮਿਲ ਕੇ ਕਿਰਤ ਕਰੇਗਾ, ਸਮਾਜ ਆਰਥਿਕ ਪੱਖ ਕਰਕੇ ਮਜ਼ਬੂਤ ਹੋਵੇਗਾ, ਉਹਦੇ ਵਿੱਚ ਵੰਡ ਕੇ ਛਕਣ ਦੇ ਨਾਲ ਭਾਈਚਾਰਕ ਸਾਂਝ ਵਧੇਗੀ, ਆਪਸੀ ਪਿਆਰ ਵਧੇਗਾ, ਪ੍ਰੇਮ ਵਧੇਗਾ। ਤਾਂ ਇਹ ਸਤਿਗੁਰੂ ਪਾਤਸ਼ਾਹ ਜੀ ਕੋਈ ਜਿਹੜੇ ਵੀ ਚੱਲ ਕੇ ਆਉਂਦੇ, ਸਮੁੱਚੀ ਲੋਕਾਈ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸਰਬ ਸਾਂਝਾ ਸਿਧਾਂਤ ਦਿੱਤਾ ਹੈ। ਜੇਕਰ ਸਾਰੀ ਦੁਨੀਆਂ ਅਪਣਾ ਲਵੇ ਤੇ ਜਿਹੜੇ ਅੱਜ ਸੰਸਾਰ ਦੇ ਹਾਲਾਤ ਨੇ, ਜਿਹੜੀ ਅਸੀਂ ਸ਼ਾਂਤੀ ਚਾਹੁੰਦੇ ਹਾਂ, ਜਿਹੜੀ ਅਸੀਂ ਭਾਈਚਾਰਕ ਸਾਂਝ ਚਾਹੁੰਦੇ ਹਾਂ, ਉਹ ਬਣ ਸਕਦੀ ਹੈ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਦੇ ਪਹਿਰਾ ਦੇ ਲਈਏ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਦਸਾਂ ਨੋਆਂ ਦੀ ਕਿਰਤ ਕਰਨੀ ਹੈ, ਦਸਾਂ ਨੋਆਂ ਦੀ ਕਿਰਤ ਕਰਕੇ ਉਹਦੇ ਵਿੱਚੋਂ ਵੰਡ ਕੇ ਛਕਣਾ ਹੈ।
ਚਰਨ ਸ਼ਰਨ ਨਿਤ ਇਉਂ ਜੇ ਕਮਾਓ,
ਤੇ ਜੇ ਇਸ ਤਰ੍ਹਾਂ ਦੇ ਨਾਲ ਤੁਸੀਂ ਕਮਾਈ ਕਰੋਗੇ, ਗੁਰੂ ਕੀ ਸੰਗਤ ਦੇ ਵਿੱਚ ਚੱਲ ਕਰਕੇ ਆ ਕੇ ਸੰਗਤ ਦਾ ਆਸਰਾ ਲੈਣਾ ਕਰੋਗੇ,
ਸਰਗੁਣ ਰੂਪ ਸਰੀਰ ਪਛਾਣੋ,
ਸਾਡਾ ਜਿਹੜਾ ਸਰੂਪ ਹੈ, ਸਾਡਾ ਜਿਹੜਾ ਸਰੀਰ ਹੈ, ਉਹਨੂੰ ਸਰਗੁਣ ਸਰੂਪ ਕਰਕੇ ਜਾਣਨਾ ਕਰੋ।
ਸ਼ਬਦ ਹਿਰਦਾ ਮਮ ਨਿਰਗੁਣ ਮਾਨੋ,
ਤੇ ਸ਼ਬਦ ਜਿਹੜਾ ਉਹ ਸਾਡਾ ਹਿਰਦਾ ਹੈ, ਸ਼ਬਦ ਜਿਹੜਾ ਉਹਨੂੰ ਨਿਰਗੁਣ ਰੂਪ ਕਰਕੇ ਜਾਣਨਾ ਕਰੋ।
ਮਿਲੇ ਸਰੀਰ ਵਿਚਰ ਸੇ ਜਾਵੇ,
ਹੁਣ ਜਿਹੜੇ ਸਰੀਰਾਂ ਨਾਲ ਜੁੜਦੇ ਨੇ, ਸਾਨੂੰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸ਼ਬਦ ਨਾਲ ਜੋੜਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਆਪ ਸਰੀਰ ਕਰਕੇ ਵਿਚਰਦੇ ਨੇ, ਉਹਨਾਂ ਨੇ ਆਪਣੇ ਸਰੀਰ ਨਾਲ ਨਹੀਂ ਜੋੜਿਆ, ਉਹਨਾਂ ਨੇ ਵੀ ਸ਼ਬਦ ਗੁਰੂ ਦੀ ਗੱਲ ਕੀਤੀ ਤੇ ਸ਼ਬਦ ਗੁਰੂ ਦੇ ਨਾਲ ਸਾਨੂੰ ਜੋੜਿਆ। ਅੱਜ ਅਸੀਂ ਫਿਰ ਸ਼ਬਦ ਨਾਲੋਂ ਟੁੱਟ ਕੇ ਸਰੀਰਾਂ ਨਾਲ ਜੁੜ ਰਹੇ ਹਾਂ, ਸਰੀਰਾਂ ਨਾਲ ਜੁੜ ਰਹੇ ਹਾਂ, ਸਰੀਰਾਂ ਮਗਰ ਦੌੜ ਰਹੇ ਹਾਂ। ਹੁਣ ਪਾਤਸ਼ਾਹ ਜੀ ਦੇਖੋ, ਆਪਾਂ ਪਾਵਨ ਜਸ ਗੁਰੂ ਸਾਹਿਬ ਜੀ ਦਾ ਸਰਵਣ ਕਰ ਰਹੇ ਹਾਂ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਸ਼ਬਦ ਦੀ ਕਮਾਈ ਦੀ ਗੱਲ ਕਰਦੇ ਨੇ, ਸ਼ਬਦ ਨਾਲ ਜੋੜ ਰਹੇ ਨੇ ਜਿੰਨੀ ਵੀ ਸੰਗਤ ਆਉਂਦੀ ਹੈ ਚੱਲ ਕੇ। ਪਰ ਅੱਜ ਜਦੋਂ ਹਾਲਾਤ ਵੇਖਦੇ ਆ, ਸੰਸਾਰ ਦੇ ਸ਼ਬਦ ਵਾਲੇ ਪਾਸਿਓ ਟੁੱਟ ਕੇ ਮਨੁੱਖ ਸਰੀਰਾਂ ਨਾਲ ਜੁੜ ਰਿਹਾ ਹੈ, ਤੇ ਪਾਤਸ਼ਾਹ ਕਹਿੰਦੇ ਜਿਹੜੇ ਸਰੀਰਾਂ ਨਾਲ ਜੁੜਦੇ ਨੇ, ਸਰੀਰ ਤਾਂ ਨਾਸ਼ਵੰਤ ਹੈ, ਉਹ ਪ੍ਰੀਤ ਤਾਂ ਝੂਠੀ ਹੈ, ਉਹ ਜੁੜਿਆ ਹੋਇਆ ਕਿਸੇ ਕੰਮ ਨਹੀਂ, ਕਿਉਂਕਿ ਸਰੀਰ ਨੇ ਤਾਂ ਬਿਨ ਸਜਾਣਾ ਸਦੀਵੀ ਨਹੀਂ ਰਹਿਣਾ।
ਸ਼ਬਦ ਮਿਲੇ ਨਾ ਵਿਚਰਨ ਪਾਵੇ,
ਤੇ ਜਿਹੜੇ ਸ਼ਬਦ ਨਾਲ ਮਿਲ ਜਾਂਦੇ ਨੇ, ਉਹਨਾਂ ਨੂੰ ਫਿਰ ਕਦੀ ਵਿਛੋੜਾ ਨਹੀਂ ਸਹਿਣਾ ਪੈਂਦਾ, ਉਹਨਾਂ ਦਾ ਕਦੀ ਵਿਛੋੜਾ ਪੈਂਦਾ ਹੀ ਨਹੀਂ। ਸ਼ਬਦ ਸਦੀਵੀ ਹੈ, ਸਥਿਰ ਰਹਿਣ ਵਾਲਾ ਹੈ, ਸੱਤ ਹੈ ਸ਼ਬਦ। ਸੋ ਇਸ ਕਰਕੇ ਸ਼ਬਦ ਸਦੀਵੀ ਹੈ, ਸਦਾ ਰਹਿਣ ਵਾਲਾ ਹੈ, ਸੱਤ ਹੈ। ਤੇ ਜਿਹੜੇ ਸ਼ਬਦ ਨਾਲ ਜੁੜਦੇ ਨੇ, ਤੇ ਉਹਨਾਂ ਦਾ ਫਿਰ ਕਦੀ ਵੀ ਵਿਛੋੜਾ ਨਹੀਂ ਪੈਂਦਾ।
ਤਿੰਨ ਸੁਣ ਕੇ ਸ਼੍ਰੀ ਨਾਨਕ ਬਾਣੀ,
ਹੁਣ ਇਹਨਾਂ ਨੇ ਦੋਵਾਂ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅਮੋਲਕ ਜਿਹੜੇ ਬਚਨ ਉਹ ਸਰਵਣ ਕੀਤੇ ਹਨ।
ਇਸ ਬਿਦਕੀਨ ਨੀਕ ਮਨ ਮਾਨੀ,
ਤੇ ਮਨ ਦੇ ਅੰਦਰ ਇਹਨੂੰ ਜਿਹੜਾ ਉਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਲਿਆ, ਉਪਦੇਸ਼ ਗੁਰੂ ਸਾਹਿਬ ਜੀ ਦਾ ਬੜੇ ਧਿਆਨ ਨਾਲ ਸੁਣਿਆ, ਬੜੇ ਪ੍ਰੇਮ ਨਾਲ ਸੁਣਿਆ, ਸੁਣ ਕਰਕੇ ਫਿਰ ਉਹਨੂੰ ਚੰਗਾ ਮੰਨਦਿਆਂ ਹੋਇਆ, ਆਪਣੇ ਭਲੇ ਹਿੱਤ ਜਾਣਦਿਆਂ ਹੋਇਆ, ਉਹ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦੇ ਦੇ ਵਿੱਚ ਵਸਾਉਣਾ ਕੀਤਾ ਹੈ।
ਜੀਵਨ ਮੁਕਤ ਰੁਚਰ ਪਦ ਪਾਵਾ,
ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਉਹਦੀ ਕਮਾਈ ਕਰਦਿਆਂ ਜਨਮ ਮਰਨ ਤੋਂ ਮੁਕਤ ਹੋ ਕੇ ਪਰਮ ਪਦਵੀ ਦੀ ਪ੍ਰਾਪਤੀ ਕਰ ਲਈ। ਗੁਰੂ ਸਾਹਿਬ ਦੇ ਪਾਵਨ ਉਪਦੇਸ਼ ਦੀ ਕਮਾਈ ਕਰਕੇ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਗਏ, ਪਰਮ ਪਦਵੀ ਜਿਹੜੀ ਸੀ ਉਹ ਪਾ ਲਈ ਹੈ।
ਸਤਿਗੁਰ ਬਚਨ ਹਿਰਦੈ ਠਹਿਰਾਵਾ,
ਤੇ ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਹਨ ਉਹ ਹਿਰਦੇ ਦੇ ਵਿੱਚ ਠਹਿਰਾਵਾ ਭਾਵ ਹਿਰਦੇ ਵਿੱਚ ਵਸਾ ਲਏ ਹਨ।
ਜਾਣਿਓ ਸਗੁਰੂ ਜਗਤ ਆਸਾਰਾ,
ਤੇ ਹੁਣ ਇਹ ਸਾਰੇ ਜਗਤ ਨੂੰ ਸੰਸਾਰ ਨੂੰ ਝੂਠਾ ਕਰਕੇ ਜਾਣਨ ਲੱਗੇ ਕਿ ਇਹ ਤਾਂ ਨਾਸ਼ਵੰਤ ਹੈ, ਬਿਨ ਸਜਾਣ ਵਾਲਾ ਹੈ, ਸਾਰਾ ਕੁਝ ਖਤਮ ਹੋ ਜਾਣ ਵਾਲਾ ਹੈ।
ਬੌਰ ਨ ਪ੍ਰਾਪਤ ਭਾਸਨ ਸਾਰਾ,
ਫਿਰ ਇਹਨਾਂ ਨੇ ਸੰਸਾਰ ਦੇ ਨਾਲ ਪ੍ਰੀਤੀ ਨਹੀਂ ਪਾਈ, ਹੁਣ ਸੰਸਾਰ ਇਹਨਾਂ ਨੂੰ ਨਾਸ਼ਵੰਤ ਨਜ਼ਰ ਆਉਂਦਾ, ਸੰਸਾਰ ਦੇ ਨਾਲ ਪ੍ਰੇਮ ਨਹੀਂ ਪਾਇਆ।
ਕਿਤਕ ਸਮਾਂ ਜਬ ਤਹਾਂ ਗੁਜ਼ਾਰਾ।
ਕੁਝ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਇਹਨਾਂ ਨੇ ਬਤੀਤ ਕੀਤਾ ਹੈ।
ਇੱਕ ਦਿਨ ਬੈਠੇ ਮੁਖ ਦੁਆਰਾ ਉਦਾਰਾ।
ਮੁਕਤੀ ਦੇ ਦਾਤੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇੱਕ ਦਿਨ ਆਪਣਾ ਦੀਵਾਨ ਸਜਾ ਕਰਕੇ ਬੈਠੇ ਹੋਏ ਹਨ।
ਦੋਹਰਾ ਪ੍ਰਿਥੀ ਮਲ ਸੈਗਲ ਉਬੈ ਰਾਮਾ ਡਿੱਡੀ ਤੀਨ।
ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇੱਕ ਦਿਨ ਦੀਵਾਨ ਸਜਿਆ ਹੋਇਆ, ਪ੍ਰਿਥੀ ਮਲ ਇੱਕ ਸੈਗਲ ਅਤੇ ਰਾਮਾ ਡਿੱਡੀ, ਇਹ ਤਿੰਨ ਦਿਨੇ ਚੱਲ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਆਏ।
ਆਏ ਸ਼੍ਰੀ ਗੁਰ ਦਰਸ ਕੋ ਜਗਿਆ ਸਾ ਮਨ ਲੀਨ।
ਤਿੰਨੋ ਜਣੇ ਮਨ ਦੇ ਅੰਦਰ ਜਗਿਆਸਾ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਕਰਤਾਰਪੁਰ ਸਾਹਿਬ ਚੱਲ ਕੇ ਆਏ।
ਜੋ ਪਈ ਬੰਦ ਪਦਾਰ ਬਿੰਦ ਕੋ ਬੈਸੇ।
ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ, ਚਰਨ ਪਰਸ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਸੰਗਤ ਵਿੱਚ ਬੈਠ ਗਏ।
ਕਿਤਕ ਕਾਲ ਮੈਂ ਬੋਲੇ ਐਸੇ।
ਕੁਝ ਸਮੇਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ, ਕਹਿਣ ਲੱਗੇ,
ਹਮ ਕੋ ਇਸ ਬਿਧ ਪੰਥ ਬਤਈਏ।
ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਸਾਨੂੰ ਉਹ ਸੁਖੈਨ ਜਿਹੜਾ ਮਾਰਗ ਹੈ ਉਹ ਮਾਰਗ ਦੇ ਬਾਬਤ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ।
ਵਿਸ਼ਨ ਰੂਪ ਮੈਂ ਇੱਕ ਵੈ ਜਾਈਏ।
ਮਨ ਅੰਦਰ ਭਾਵਨਾ ਲੈ ਕੇ ਆਏ ਸਨ ਕਿ ਗੁਰੂ ਸਾਹਿਬ ਕਿਰਪਾ ਕਰਨ, ਮਾਰਗ ਦੇ ਬਾਬਤ ਦੱਸ ਦੇਣ, ਉਸ ਮਾਰਗ ਤੇ ਚੱਲ ਕੇ ਅਸੀਂ ਵਿਸ਼ਨੂੰ ਦਾ ਰੂਪ ਹੋ ਜਾਈਏ। ਮਨ ਅੰਦਰ ਇਕਾਂਖਾ ਲੈ ਕੇ ਆਏ ਪਾਤਸ਼ਾਹ ਜੀ ਦੇ ਨਾਲ, ਜਿਸ ਮਾਰਗ ਤੇ ਤੁਰ ਕੇ ਕਮਾਈ ਕਰਕੇ ਅਸੀਂ ਵਿਸ਼ਨੂੰ ਦਾ ਰੂਪ ਹੋ ਜਾਈਏ।
ਸਹਿਜ ਸੁਖੇਨ ਮੋਖ ਸੋ ਪਾਵੇ।
ਤੇ ਸਹਿਜੇ ਹੀ ਸੁਖਾਲੇ ਹੀ ਜਿਹੜਾ ਮੋਖ ਮੁਕਤੀ ਨੂੰ, ਮੋਕਸ਼ ਨੂੰ ਪ੍ਰਾਪਤ ਕਰ ਲਈਏ।
ਕਠਨ ਕਰਮ ਜੇ ਕੌਣ ਕਮਾਵੇ।
ਜੇ ਇਹ ਬਹੁਤ ਕਠਨ ਕਰਮ ਹੈ, ਬੜੀ ਕਠਿਨ ਘਾਲੜ ਹੈ ਇਸ ਕਰਦੇ ਕਰਨ ਵਿੱਚ, ਜਿਹਦੇ ਨਾਲ ਅਸੀਂ ਵਿਸ਼ਨੂੰ ਦਾ ਰੂਪ ਹੋਣਾ ਚਾਹੁੰਦੇ ਹਾਂ ਜਾਂ ਮੁਕਤੀ ਪਾਉਣਾ ਚਾਹੁੰਦੇ ਹਾਂ, ਤੇ ਪਾਤਸ਼ਾਹ ਜੇ ਬਹੁਤ ਜ਼ਿਆਦਾ ਕਠਿਨ ਕਰਮ ਹੋਵੇ ਤੇ ਫਿਰ ਕਿਸ ਤਰੀਕੇ ਦੇ ਨਾਲ ਕਮਾਈ ਕੀਤੀ ਜਾਵੇ।
ਸੁਣ ਕਰ ਸਤਿਗੁਰ ਬਚਨ ਬਖਾਨੇ।
ਇਹਨਾਂ ਦੀ ਬੇਨਤੀ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੋਲੇ, ਕਹਿਣ ਲੱਗੇ,
ਤ੍ਰੈ ਬਿਦ ਤਪ ਤਪ ਸੀ ਸਭ ਠਾਨੇ।
ਕਹਿਣ ਲੱਗੇ ਤਿੰਨ ਤਰ੍ਹਾਂ ਦਾ ਤਪ ਹੈ ਜਿਹਨੂੰ ਸਾਰੇ ਤਪਸਵੀ ਤਪ ਕਰਨ ਵਾਲੇ ਜਾਣਦੇ ਹਨ।
ਦੋਹਰਾ ਨਗਨ ਛੋਦਾ ਜਲ ਅਗਨ ਸੋ ਤਨ ਤਾਪੇ ਨਰ ਜੋਏ।
ਪਾਤਸ਼ਾਹ ਉਹ ਤਪ ਦੇ ਬਾਬਤ ਦੱਸ ਰਹੇ ਨੇ, ਜਿਹੜੇ ਤਪ ਕਰਨ ਵਾਲੇ ਤਪਸਵੀ ਨੇ ਉਹ ਕਰਦੇ ਨੇ ਇਹ ਤਪ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਨਗਨ, ਤਨ ਤੋਂ ਨਗਨ ਰਹਿਣਾ, ਭੁੱਖੇ ਰਹਿਣਾ, ਤਨ ਤੇ ਵਸਤਰ ਨਾ ਧਾਰਨ ਕਰਨੇ ਤੇ ਭੁੱਖੇ ਰਹਿਣਾ, ਇੱਕ ਤਪ ਇਹ ਹੈ। ਤੇ ਦੂਸਰਾ ਤਪ ਪਾਤਸ਼ਾਹ ਜੀ ਕਹਿਣ ਲੱਗੇ ਜਲ ਦੇ ਵਿੱਚ ਖੜੇ ਰਹਿਣਾ। ਕਈ ਨੇ ਜਿਹੜੇ ਤਪ ਕਰਨ ਵਾਲੇ ਉਹ ਜਲ ਦੇ ਵਿੱਚ ਲੰਬਾ ਸਮਾਂ ਖੜੇ ਰਹਿੰਦੇ ਨੇ, ਤਪ ਕਰਦੇ ਰਹਿੰਦੇ ਨੇ। ਤੇ ਦੂਸਰਾ ਹੈ ਤਪ ਤਾਪਸੀ ਤਨ ਤਾਪੇ ਨਰ ਜੋਏ, ਜਿਹੜੇ ਆਪਣੇ ਤਨ ਨੂੰ ਅੱਗ ਦੇ ਸੇਕ ਵਿੱਚ ਤਪਾ ਕੇ ਤਪ ਕਰਦੇ ਨੇ, ਚਾਰੇ ਪਾਸੇ ਧੂਣੀਆਂ ਬਾਲ ਲਈਆਂ ਔਰ ਉਹਦੇ ਵਿੱਚ ਬੈਠ ਕੇ ਤਪ ਕਰਨਾ, ਆਪਣੇ ਤਨ ਨੂੰ ਤਪਾਉਣਾ। ਪਾਤਸ਼ਾਹ ਜੀ ਕਹਿਣ ਲੱਗੇ ਇਹ ਤਿੰਨ ਤਰ੍ਹਾਂ ਦਾ ਜਿਹੜਾ ਤਪ ਹੈ।
ਕਹੇ ਤਾਮਸੀ ਤਪ ਇਹ ਕਰਨ ਕਠਨ ਹੈ ਸੋਏ।
ਪਾਤਸ਼ਾਹ ਜੀ ਕਹਿਣ ਲੱਗੇ ਇਹ ਹੈ ਤਾਮਸੀ ਤਪ, ਜਿਹੜਾ ਕਰਨਾ ਬਹੁਤ ਕਠਨ ਹੈ। ਹੁਣ ਤਨ ਤੇ ਵਸਤਰ ਨਾ ਧਾਰਨ ਕਰਨੇ, ਭੁੱਖੇ ਰਹਿਣਾ ਬਹੁਤ ਔਖਾ ਹੈ, ਜਾਂ ਜਲ ਦੇ ਵਿੱਚ ਹੀ ਖੜੇ ਰਹਿਣਾ, ਮੀਂਹ ਦਾ ਮੌਸਮ ਹੋਵੇ, ਸਰਦੀ ਦਾ ਮੌਸਮ ਹੋਵੇ, ਬੜਾ ਕਠਨ ਹੈ, ਬੜਾ ਔਖਾ ਹੈ। ਅੱਤ ਦੀ ਗਰਮੀ ਪੈਂਦੀ ਹੋਵੇ, ਆਲੇ ਦੁਆਲੇ ਧੂਣੀਆਂ ਧਾਲੀ ਅੱਗ ਬਾਲ ਰਹੀ ਹੈ, ਉਹਦੇ ਵਿੱਚ ਬੈਠ ਜਾਣਾ, ਤਨ ਤਪਾਉਣਾ, ਇਹ ਵੀ ਬੜਾ ਕਠਿਨ ਹੈ, ਇਹ ਤਾਮਸੀ ਤਪ। ਪਾਤਸ਼ਾਹ ਕਹਿਣ ਲੱਗੇ ਤਾਮਸੀ ਤਪ ਹੈ ਜਿਹੜਾ ਬਹੁਤ ਕਠਿਨ ਹੈ।
ਚੋਪਈ ਜੇ ਯੁਤ ਕਾਮ ਸੇ ਰਿੱਧ ਸਿੱਧ ਪਾਵੇ।
ਜਿਹੜੇ ਇਹ ਤਪ ਕਰਦੇ ਨੇ, नगन रह के भुखे रहना जल विच खड़े रहना धूनिया ताके उहदे विच बहना इस प्रकार दा जिहड़ा तप करदे ने ते जे मन अंदर कोई कामना लैके तप करदे ने उहनां दे मन अंदर कोई कामना है ते उह कामना दे तहत तप करदे ने तप करके उह कुछ रिधियां सिधियां प्राप्त कर लैंदे हन।
नेकामी मन सुदोए जावे
ते जिहड़े कामना रहत होके तप करदे ने इह जिहड़ा तामसी तप है ਇਹ ਜਿਹੜੇ ਤੇ ਕਾਮਨਾ ਸਾਧ ਕਰਦੇ ਨੇ ਉਹਨਾਂ ਦੀਆਂ ਜਿਹੜੀਆਂ ਕਾਮਨਾ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਤੇ ਜਿਹੜੇ ਬਿਨਾਂ ਕਾਮਨਾ ਤੋਂ ਕਰਦੇ ਨੇ ਨਿਹਕਾਮ ਹੋ ਕੇ ਕੋਈ ਕਾਮਨਾ ਮਨ ਵਿੱਚ ਨਹੀਂ ਰੱਖਦੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਪਵਿੱਤਰ ਹੋ ਜਾਂਦਾ ਹੈ।
ਬੋਰੋ ਇਸ ਤਪ ਕਾ ਹੰਕਾਰਾ
ਤੇ ਜੇ ਕਹਿੰਦੇ ਇਹਨਾਂ ਤਪਾਂ ਨੂੰ ਕਰਕੇ ਕੋਈ ਹੰਕਾਰ ਕਰ ਲਵੇ ਉਹਦੇ ਅੰਦਰ ਹੰਕਾਰ ਆ ਜਾਵੇ ਮੇਰੇ ਵਰਗਾ ਤਾਂ ਕੋਈ ਵੀ ਨਹੀਂ ਮੈਂ ਤਾਂ ਤਨ ਤੋਂ ਨੰਗੇ ਰਹਿ ਕੇ ਭੁੱਖੇ ਰਹਿ ਕੇ ਆ ਤਪ ਕੀਤਾ ਰਿਧੀਆਂ ਸਿਧੀਆਂ ਪਾਲੀਆਂ ਬੜੇ ਆਪਾਂ ਪੜ੍ਹਦੇ ਇਤਿਹਾਸ ਵਿੱਚ ਸੁਣਦੇ ਆ ਬੜੇ ਬੜੇ ਐਸੇ ਸੰਸਾਰ ਵਿੱਚ ਹੋਏ ਜਿਨ੍ਹਾਂ ਨੇ ਤਪ ਕਰਕੇ ਉਹਦਾ ਹੰਕਾਰ ਕਰ ਲਿਆ। ਕੋਈ ਕਹਿੰਦਾ ਮੇਰੇ ਵਰਗਾ ਕੋਈ ਹੈ ਨਹੀਂ ਪਾਣੀ ਵਿੱਚ ਸਦਾ ਖੜਾ ਰਹਿਣਾ ਸਰਦੀ ਹੋਵੇ ਬਰਸਾਤ ਦਾ ਮੌਸਮ ਕੈਸਾ ਵੀ ਹੋਵੇ ਅੱਤ ਦੀ ਗਰਮੀ ਹੈ ਤੇ ਮੈਂ ਗਰਮੀ ਵਿੱਚ ਬਹਿ ਕੇ ਤਪ ਕਰਦਾ ਮੇਰੇ ਵਰਗਾ ਕੋਈ ਵੀ ਨਹੀਂ ਇਹਦਾ ਹੰਕਾਰ ਜੇਕਰ ਕਿਸੇ ਨੂੰ ਹੋ ਜਾਵੇ। ਰਾਮਪੁਰ ਖੇੜੇ ਦੇ ਵਿੱਚ ਇੱਕ ਐਸਾ ਜਿਹੜਾ ਯੋਗੀ ਸੀ ਉਹ ਚੱਲ ਕੇ ਆ ਗਿਆ ਜਿਹੜਾ ਅੱਤ ਦੀ ਗਰਮੀ ਵਿੱਚ ਧੂਣੀਆਂ ਪਾ ਕੇ ਤਪ ਕਰਦਾ ਉਹ ਰਾਮਪੁਰ ਖੇੜੇ ਦੇ ਵਿੱਚ ਸੇਵਾ ਰਾਮ ਰਹਿੰਦੇ ਸਨ ਉਹ ਬੜੀ ਬਾਣੀ ਪੜ੍ਹਦੇ ਸੁਖਮਨੀ ਸਾਹਿਬ ਦੇ ਪਾਠ ਕਰਨੇ ਨਗਰ ਦੇ ਲੋਕਾਂ ਨੂੰ ਬਾਣੀ ਨਾਲ ਜੋੜਨਾ ਨੌਜਵਾਨ ਬੱਚਿਆਂ ਨੂੰ ਬਾਣੀ ਨਾਲ ਜੋੜਨਾ ਉਹ ਜਦੋਂ ਹੁਣ ਜਿਹੜਾ ਯੋਗੀ ਸੀ ਚੱਲ ਕੇ ਆ ਗਿਆ ਉੱਥੇ ਤਪ ਕਰਨ ਵਾਲਾ ਅੱਗ ਉਹਨੇ ਆ ਕੇ ਬਾਹਰ ਪਿੰਡ ਤੋਂ ਧੂਣੀਆਂ ਧਾਲੀਆਂ ਚਾਰੇ ਪਾਸੇ ਧੂਣੀਆਂ ਲਾ ਕੇ ਅੱਤ ਗਰਮੀ ਦਾ ਮੌਸਮ ਆ ਜਿਹੜੀ ਗਰਮੀ ਚੱਲ ਰਹੀ ਹੈ ਉਹਦੇ ਵਿੱਚ ਬੈਠ ਗਿਆ। ਹੁਣ ਪਖੰਡ ਦਾ ਬੜਾ ਬੋਲਬਾਲਾ ਹੋਇਆ ਕਰਦਾ ਹੁਣ ਜਦੋਂ ਪਿੰਡ ਦੇ ਕੁਝ ਮਾਤਾਵਾਂ ਉੱਥੋਂ ਲੰਘੀਆਂ ਵੇਖਿਆ ਵੀ ਅੱਤ ਦੀ ਗਰਮੀ ਪੈ ਰਹੀ ਹੈ ਗਰਮੀ ਵਿੱਚ ਤਾਂ ਬਹੁਤ ਔਖਾ ਹੈ ਇਹ ਧੂਣੀਆਂ ਧਾ ਕੇ ਅੱਗ ਦੇ ਸੇਕ ਵਿੱਚ ਬੈਠਾ ਹੁਣ ਕੋਈ ਘਰੋਂ ਗਿਆ ਉਹ ਫਲ ਲੈ ਕੇ ਆਇਆ ਕਿਸੇ ਨੇ ਭੈਣ ਨੇ ਮਾਤਾ ਨੇ ਪ੍ਰਸ਼ਾਦਾ ਤਿਆਰ ਕੀਤਾ ਉਹ ਲੈ ਆਂਦਾ ਹੁਣ ਇਹ ਚੁੱਕ ਚੁੱਕ ਕੇ ਦੂਰ ਸਿੱਟੇ ਵੀ ਲੈ ਜਾਓ ਹੰਕਾਰ ਸੀ ਅੰਦਰ ਤਪਦਾ ਮੈਂ ਕੁਝ ਨਹੀਂ ਖਾਂਦਾ ਮੈਂ ਤਾਂ ਪਾਉਣਾ ਆ ਰਹੀ ਹਾਂ। ਘਰ ਗਏ ਜਾ ਕੇ ਘਰ ਵਾਲਿਆਂ ਨੂੰ ਦੱਸਿਆ ਕਿ ਇੱਕ ਨਗਰ ਵਿੱਚ ਤਪਸਵੀ ਆਇਆ ਉਹ ਅੱਗ ਦੇ ਧੂਣੀਆਂ ਧਾ ਕੇ ਵਿੱਚ ਬੈਠਾ ਅੱਤ ਦੀ ਗਰਮੀ ਹੈ ਕੁਝ ਖਾਂਦਾ ਵੀ ਨਹੀਂ ਤੁਸੀਂ ਵੀ ਦਰਸ਼ਨ ਕਰ ਲਓ ਉਹ ਵੀ ਚੱਲ ਕੇ ਗਏ ਕੋਈ ਦੁੱਧ ਲੈ ਗਿਆ ਕੋਈ ਫਲ ਮੇਵੇ ਆਦਿਕ ਲੈ ਗਿਆ ਨਹੀਂ ਛਕੇ ਉਹ ਵੀ ਸਿੱਟ ਦਿੱਤੇ। ਹੁਣ ਸੇਵਾ ਰਾਮ ਨੂੰ ਜਾ ਕੇ ਕਿਸੇ ਨੇ ਕਿਹਾ ਕਿ ਆਪਣੇ ਪਿੰਡ ਇੱਕ ਬੜਾ ਤਪਸਵੀ ਆਇਆ ਪੂਰਨ ਪਹੁੰਚਿਆ ਹੋਇਆ ਧੂਣੀਆਂ ਧਾ ਕੇ ਬੈਠਾ ਉਹ ਤਪ ਕਰ ਰਿਹਾ ਤੂੰ ਵੀ ਜਾ ਕੇ ਸੇਵਾ ਰਾਮਾ ਉਹਦੇ ਦਰਸ਼ਨ ਕਰ ਲੈ। ਕਹਿਣ ਲੱਗਾ ਵੀ ਸੁਣਿਆ ਤਾਂ ਮੈਂ ਵੀ ਹਾਂ ਚਲੋ ਦਰਸ਼ਨ ਕਰਦੇ ਹਾਂ। ਹੁਣ ਸੇਵਾ ਰਾਮ ਚੱਲ ਕੇ ਆ ਗਏ ਗੁਰਬਾਣੀ ਨਾਲ ਜੁੜੀ ਹੋਈ ਆਤਮਾ ਸੀ ਤੇ ਜਿਹੜੇ ਸਿਮਰਨ ਬੰਦਗੀ ਵਾਲੇ ਗੁਰਬਾਣੀ ਨਾਲ ਜੁੜੇ ਹੋਏ ਨੇ ਨਾ ਜਿਨ੍ਹਾਂ ਦੇ ਸ਼ਬਦ ਤੇ ਸੁਰਤ ਦਾ ਸੁਮੇਲ ਹੋ ਗਿਆ ਉਹਨਾਂ ਕੋਲ ਇੱਕ ਕੈਮਰਾ ਹੋਇਆ ਕਰਦਾ ਆਪਾਂ ਬਾਹਰ ਵੇਖਦੇ ਹਾਂ ਨਾ ਕੈਮਰੇ ਨਾਲ ਫੋਟੋ ਖਿੱਚਦੇ ਅੱਜ ਕੱਲ ਮੋਬਾਈਲਾਂ ਚ ਕੈਮਰੇ ਨੇ ਫੋਟੋਆਂ ਖਿੱਚਦੇ ਆ ਇੱਕ ਅੰਦਰ ਦਾ ਕੈਮਰਾ ਜਿਹੜਾ ਅੰਦਰ ਦੀ ਫੋਟੋ ਖਿੱਚਦਾ। ਹੁਣ ਸੇਵਾ ਰਾਮ ਨੇ ਆ ਕੇ ਇਹਦੇ ਅੰਦਰ ਦੀ ਫੋਟੋ ਖਿੱਚੀ ਵੇਖਿਆ ਵੀ ਵਿਖਾਵਾ ਹੀ ਹੈ ਗੱਲਬਾਤ ਕੋਈ ਹੈ ਨਹੀਂ ਕੁਝ ਸਮਾਂ ਬੈਠ ਕੇ ਤੇ ਸੇਵਾ ਰਾਮ ਕਹਿਣ ਲੱਗਾ ਵੀ ਵੀਰ ਜੇ ਇੱਕ ਗਲਤੀ ਨਾ ਹੁੰਦੀ ਤੇ ਨਿਰਾ ਰੱਬ ਰੂਪ ਹੁਣ ਇਹਨੇ ਥੋੜੀ ਜਿਹੀ ਅੱਖ ਖੋਲੀ ਕਿ ਇਹ ਕਿਹੜਾ ਆ ਗਿਆ ਜਿਹੜਾ ਕਹਿੰਦਾ ਜੇ ਇੱਕ ਗਲਤੀ ਨਾ ਹੁੰਦੀ ਰੱਬ ਰੂਪ ਤੇ ਚੁੱਪ ਰਿਹਾ ਕੁਝ ਸਮਾਂ ਰੁਕ ਕੇ ਫਿਰ ਇਹ ਗੱਲ ਕਹੀ ਦੁਬਾਰਾ ਹੁਣ ਦੂਜੀ ਵਾਰੀ ਫਿਰ ਥੋੜਾ ਜਿਹਾ ਕੌੜਾ ਝਾਕਿਆ ਵੀ ਇਹ ਕਿਹੜਾ ਤੇ ਹੁਣ ਜਦੋਂ ਤੀਜੀ ਵਾਰੀ ਕਿਹਾ ਕਿਉਂਕਿ ਇੱਕ ਗੱਲ ਜਦੋਂ ਕਿਸੇ ਨੂੰ ਤਿੰਨ ਵਾਰੀ ਕਹਿ ਦਈਏ ਤੇ ਉਹ ਕਾਹਲਾ ਪੈ ਜਾਂਦਾ ਉਹ ਗੁੱਸੇ 'ਚ ਆ ਜਾਂਦਾ ਜਦੋਂ ਤੀਜੀ ਵਾਰੀ ਕਿਹਾ ਕਿ ਆਹ ਗਲਤੀ ਨਾ ਹੁੰਦੀ ਤੇ ਨਿਰਾ ਰੱਬ ਰੂਪ ਹੁਣ ਬਲਦੇ ਉਹ ਧੂਣੇ ਵਿੱਚੋਂ ਲੱਕੜ ਚੁੱਕ ਲਈ ਤੇ ਅੱਗੇ ਅੱਗੇ ਸੇਵਾ ਰਾਮ ਪਿੱਛੇ ਪਿੱਛੇ ਯੋਗੀ ਕਹਿੰਦਾ ਦੱਸ ਕਿਹੜੀ ਹੈ ਗਲਤੀ ਮੇਰੇ ਵਿੱਚ ਕਹਿੰਦਾ ਆਹ ਵੇਖ ਧੂਣੀਆਂ ਤਾਂ ਕਿ ਤਨ ਤਾਂ ਸਾੜ ਲਿਆ ਹੀ ਪਰ ਤੇਰਾ ਮਨ ਅੰਦਰੋਂ ਜਿਹੜਾ ਉਹ ਸ਼ਾਂਤ ਨਹੀਂ ਹੋਇਆ ਅੰਦਰ ਦੀ ਅੱਗ ਤੇਰੀ ਨਹੀਂ ਬੁੱਝੀ। ਸੋ ਇਸ ਤਰ੍ਹਾਂ ਦੇ ਨਾਲ ਤਪ ਦਾ ਹੰਕਾਰ ਕਰਨਾ ਪਾਤਸ਼ਾਹ ਕਹਿਣ ਲੱਗੇ ਜਿਹੜੇ ਇਹ ਤਪ ਕਰਕੇ ਹੰਕਾਰ ਕਰਦੇ ਹਨ
ਹੋਰ ਆਵਤੇ ਕੀਤਕ ਬਾਰਾ
ਪਰ ਉਹਨਾਂ ਨੂੰ ਜਨਮ ਮਰਨ ਦੇ ਚੱਕਰ ਵਿੱਚ ਪੈਣਾ ਪੈਂਦਾ ਉਹ ਜੰਮਦੇ ਤੇ ਮਰਦੇ ਬਾਰ ਬਾਰ ਜਨਮ ਲੈਂਦੇ ਹਨ ਮਰਦੇ ਹਨ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ।
ਤਾਂ ਤੇ ਰਜ ਸਤ ਤੁਮ ਤਪ ਕੀਜੇ
ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਰਜ ਸਤ ਜਿਹੜਾ ਨਾ ओ ताप करना करो
होए कल्याण ताप त्रै चीजे
ओ ताप करन दे नाल जड़ा राजसाता ताप है ओ ताप करन दे नाल तो अड़े कल्याण मुक्ति होवेगी अते तो अनु जड़ा है ओ तिन जड़े ताप ने ओ तो अड़े तिन्ने ताप भी नास हो जानगे चले जानगे
कहे सो राजसात लखे नको
ते होन कह लगे के पाच्छे जड़े राजसात दे गल तुसी कर दे हो उन एदे बाबत ता कोई जानदा नहीं है ता वेखे है ओ ताप करन वाले अनु कोई पानी च खड़ा कर रहे है कोई आग बाल के कर रहे है कोई भुखे रह के कर रहे है पाच्छा ओ ताप दे बाबत ता सुनिया भी है वेखिया भी है पर राजसात ताप जड़ा तुसी गल कर दे हो एदे बाबत कोई जानदा नहीं
पेद बतावो जाने सो
आव जी कृपा करके एदे बारे निर्णय करके दसो एदे बारे आव जी दसना करो ताके सारे इस दे बाबत जान लैन
दोहरा रजोगुनी तप शांत की भगत कहते काए
कहलगे जेड़ा रजोगुण ताप है जेड़ा शांत की है भगत कहत है काहे जेड़े किसनु ए प्राप्त हुंदा है केड़े ए जेड़े हन जेड़े इसनु कौन हन ओ जेड़े ताप करदे हन किस रूप दे विच किस तरीके दे नाल ए भगती जेड़ी है ताप कीता जा सकदा है
करुणा कर ए भेद जे सर्व को हम पाए
दया दे सागर सतगुरु पातशाह कृपालु सतगुरु जी ए जेड़ा भेद है एदे बाबत आव जी कृपा करके दसना करो ताके असी चंगे तरीके दे नाल ओदे बाबत जान लिए कि तप किवें कीता जा सकदा है भगती किवें हो सकदी है
जो भाई सुन श्री मुख सो बचनी उचारे
हुन इन्हां दी बेनती सुन के धन गुरु नानक साहिब पातशाह जी मुखों बोले कहन लगे
परतिए पिक नैन हटकारे
कहलगे जेड़ा राजसात ताप है ना ओदे विच की करना है कि जेड़े ए नैन ने पराया रूप रेखन वेखन तो हटाउणे ने इन्हां अखां दे नाल पराया रूप नहीं वेखना इन्हां नूं रोकना है
निंदा उस्तत ने श्रवण सुनावो
अपने कन्ना दे नाल ना किसे दी निंदया सुननी है ना निंदया करनी है ना कन्ना नू किसे दी उस्तत जा निंदया नहीं सुनाउनी उस्तत तो भी जड़ा बच के रहना है ते निंदया तो भी बच के रहना है ये दोवें ना करनिया ने ना अपने कन्ना नू सुनाउनिया हन
कर चोरी जारी लगावो
ते चोरी जारी नू हाथ नहीं लाउणा चोरी जारी तो बच के रहना पराया रूप नहीं वेखना ते जड़ा है उस्तत दे निंदा ना करनी है ना सुननी है ते चोरी जारी नू हाथ नहीं लाउणा एदे तो बच के रहना है
कब ना कुसंगत पग सो जाइए
कदी भी कुसंगत दे विच चल के नहीं जाना अपने जड़े कदम ने उस कुसंगत वाले पासे लेके नहीं जाने जिथे भैड़ी मत वाले खोटी मत वाले बैठे होन ओ कुसंगत विच कदी भी चल के नहीं जाना
करन कु करमन मन न चलिए
कर्म करन दे विच अपने मन नू कदी भी नहीं लाउणा मन करके कदी भी कु कर्म नहीं करना
संत दरस मस्तक चख लावे
जेडे वाहेगुरु परमेश्वर दे प्यारे ने उन्हां दी संगत करनी है इन्हां नेत्रां नाल गुरु दे दीदार करने ने रब दे प्यारियां दे दीदार करने ने ए मत्था जेड़ा मस्तक उन्हां दे चरणां विच रखना नेत्रां नाल उन्हां दे दीदार करने हन
जस गोबिंद नित करण सुनावे
ओ जेड़ा वाहेगुरु परमेश्वर है ओदा सदा जस करना है ते ओदा जस सुनना है ओदा जस ए जेबा द्वारा करना है ते ओदा जस ही अपने कन्ना द्वारा सुनना है
रसना असत न बके बहोरे
इस रसना द्वारा कदी भी झूठ नहीं बोलना ए रसना द्वारा परमेश्वर दा हर जस करना है ए रसना द्वारा कदी भी झूठ नहीं बोलना
सिफत परमेश्वर मैं नित जोरो
जेड़े है उस परमेश्वर दे नाल सुरत नू जोड़ना ओदे सिफत सलाह करनी है
सेव दान निज कर सो करना
सेवा करनी है अपने हथां दे नाल ਇਹਨਾਂ ਹੱਥਾਂ ਦੇ ਨਾਲ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਾਨ ਕਰਨਾ ਹੈ।
ਸਤ ਸੰਗਤ ਗਮਨੇ ਸਦ ਚਰਨਾ,
ਜਿਹੜੇ ਚਰਨ ਹਨ ਇਹ ਸਦਾ ਸਤ ਸੰਗਤ ਵਿੱਚ ਲੈ ਕੇ ਜਾਣੇ ਨੇ, ਇਹਨਾਂ ਚਰਨਾਂ ਦੇ ਨਾਲ ਸਤ ਸੰਗਤ ਵਿੱਚ ਸਦਾ ਚੱਲ ਕੇ ਜਾਣਾ ਹੈ।
ਕਰਨ ਰਾਜਸੀ ਤਪ ਇਹ ਜਾਣੋ,
ਪਾਤਸ਼ਾਹ ਜੀ ਕਹਿਣ ਲੱਗੇ ਇਹ ਹੈ ਰਾਜਸੀ ਤਪ। ਰਾਜਸੀ ਤਪ ਪਰਾਇਆ ਰੂਪ ਨਾ ਵੇਖਣਾ, ਇਹਨਾਂ ਕੰਨਾਂ ਦੁਆਰਾ ਉਸਤਤ ਨਿੰਦਾ ਨਾ ਸੁਣਨੀ ਨਾ ਕਰਨੀ, ਚੋਰੀ ਜਾਰੀ ਤੋਂ ਬਚ ਕੇ ਰਹਿਣਾ, ਮਨ ਦੁਆਰਾ ਵਿਕਾਰ ਜਿਹੜੇ ਨੇ ਖੋਟੇ ਕਰਮ ਨਾ ਕਰਨੇ, ਸੰਗਤ ਵਿੱਚ ਚੱਲ ਕੇ ਜਾਣਾ, ਕੁਸੰਗਤ ਵਿੱਚ ਨਹੀਂ ਜਾਣਾ। ਇਸ ਪ੍ਰਕਾਰ ਦੇ ਨਾਲ ਪਾਤਸ਼ਾਹ ਜੀ ਨੇ ਦੱਸਿਆ ਕਿ ਇਹ ਜਿਹੜਾ ਰਾਜਸੀ ਤਪ ਹੈ ਇਹ ਕਰਨਾ, ਇਹ ਤਪ ਤੁਸੀਂ ਕਰਨਾ ਇਹ ਜਾਣੋ।
ਸੁਣੋ ਸ਼ਾਂਤ ਕੀ ਤਪ ਜੋ ਬਖਾਨੋ,
ਜਿਹੜਾ ਸ਼ਾਂਤ ਕੀ ਤਪ ਹੈ ਉਹਦੇ ਬਾਬਤ ਸੁਣੋ।
ਨਾਮ ਗੁਰੂ ਬਾਣੀ ਜਿਸ ਕਾਲ,
ਹੁਣ ਸ਼ਾਂਤ ਕੀ ਤਪ ਦੇ ਬਾਬਤ ਦੱਸਦੇ ਨੇ ਸਤਿਗੁਰੂ ਪਾਤਸ਼ਾਹ ਜੀ। ਪਹਿਲਾਂ ਤਾਮਸੀ ਤਪ ਦੱਸਿਆ, ਫਿਰ ਪਾਤਸ਼ਾਹ ਜੀ ਨੇ ਰਾਜਸੀ ਤਪ ਦੱਸਿਆ, ਹੁਣ ਸਤਿਗੁਰੂ ਪਾਤਸ਼ਾਹ ਜੀ ਸ਼ਾਂਤ ਕੀ ਤਪ ਦੇ ਬਾਰੇ ਗੱਲ ਕਰ ਰਹੇ ਨੇ। ਕਹਿਣ ਲੱਗੇ ਜਿਹੜਾ ਸ਼ਾਂਤ ਕੀ ਤਪ ਹੈ ਉਹ ਕੀ ਹੈ? ਨਾਮ ਗੁਰੂ ਬਾਣੀ ਜਿਸ ਕਾਲ, ਜਦੋਂ ਕੋਈ ਮਨੁੱਖ ਜਿਸ ਸਮੇਂ ਗੁਰੂ ਦੀ ਬਾਣੀ ਨਾਲ ਜੁੜਦਾ, ਸਿਮਰਨ ਨਾਮ ਨਾਲ ਜੁੜਦਾ ਹੈ।
ਸੁਨਤ ਪੜਤ ਨਾਰੇ ਆਲਸ ਟਾਲ,
ਜਿਹੜੇ ਮਨੁੱਖ ਆਲਸ ਦੂਰ ਕਰਕੇ ਉਦਮ ਕਰਕੇ, ਆਲਸ ਤਿਆਗ ਦਿੰਦੇ ਨੇ, ਉਦਮ ਕਰਦੇ ਨੇ, ਆਲਸ ਦਾ ਤਿਆਗ ਕਰਕੇ ਬਾਣੀ ਪੜਦੇ ਸਿਮਰਨ ਕਰਦੇ ਹਨ।
ਮਨ ਤੈ ਸਮੇ ਨਿਕਸ ਕਤ ਜਾਈ,
ਹੁਣ ਜਿਹੜੇ ਇਸ ਤਰ੍ਹਾਂ ਦੇ ਨਾਲ ਬਾਣੀ ਪੜਨ ਬੈਠਦੇ ਨੇ, ਸਿਮਰਨ ਕਰਨ ਬੈਠਦੇ ਨੇ, ਉਹਨਾਂ ਦਾ ਮਨ ਜਿਹੜਾ ਉਹ ਬਾਹਰ ਵਾਲੇ ਪਾਸੇ ਦੌੜਦਾ। ਅਕਸਰ ਆਪਾਂ ਵੀ ਇਹ ਸਵਾਲ ਕਰਦੇ ਹਾਂ ਕਿ ਜੀ ਬਾਣੀ ਪੜਨ ਬੈਠਦੇ ਆ, ਨਿਤਨੇਮ ਕਰਦੇ ਆ ਜਾਂ ਸਿਮਰਨ ਕਰਨ ਲੱਗੀਏ, ਮਨ ਨਹੀਂ ਟਿਕਦਾ, ਮਨ ਦੌੜਿਆ ਫਿਰਦਾ ਇਧਰ ਉਧਰ, ਮਨ ਕਾਬੂ ਚ ਨਹੀਂ ਆਉਂਦਾ। ਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਦੱਸ ਰਹੇ ਨੇ ਇਹਦੇ ਬਾਬਤ, ਇਹ ਸ਼ਾਂਤ ਕੀ ਤਪ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਇਸ ਪ੍ਰਕਾਰ ਦੇ ਨਾਲ ਜਿਹੜੇ ਬਾਣੀ ਪੜ੍ਹਦੇ ਸਿਮਰਨ ਕਰਦੇ ਨੇ, ਉਹਨਾਂ ਦਾ ਜਿਹੜਾ ਮਨ ਹੈ ਉਹ ਬਾਰ ਬਾਰ ਬਾਹਰ ਨੂੰ ਜਦੋਂ ਦੌੜਦਾ ਹੈ,
ਬਾਰ ਬਾਰ ਰੋਕੇ ਬਰਿਆਈ,
ਇਹਨੂੰ ਬਰਿਆਈ ਤੋਂ ਭਾਵ ਜ਼ੋਰੋ ਜ਼ੋਰੀ ਪੂਰੀ ਤਾਕਤ ਨਾਲ ਮਨ ਬਾਣੀ ਪੜ੍ਹਨ ਲੱਗਾਂਗੇ ਦੌੜੇਗਾ, ਫਿਰ ਮੋੜ ਕੇ ਲਿਆਉਣਾ ਉਹਨੂੰ ਉੱਥੇ, ਫਿਰ ਸ਼ਬਦ ਨਾਲ ਜੋੜਨਾ, ਨਾਮ ਨਾਲ ਜੋੜਨਾ। ਪਾਤਸ਼ਾਹ ਕਹਿੰਦੇ ਜਦੋਂ ਇਹ ਬਾਰ ਬਾਰ ਦੌੜੇਗਾ, ਤੁਸੀਂ ਵੀ ਬਾਰ ਬਾਰ ਤਕੜਾਈ ਕਰਕੇ ਪੂਰੇ ਬਲ ਨਾਲ ਤਾਕਤ ਨਾਲ ਇਹਨੂੰ ਮੋੜ ਕੇ ਫਿਰ ਸ਼ਬਦ ਨਾਲ ਨਾਮ ਨਾਲ ਜੋੜਨਾ ਹੈ।
ਮਨ ਰੋਕਤ ਨੇ ਆਲਸ ਕਰਈ,
ਪਾਤਸ਼ਾਹ ਕਹਿੰਦੇ ਮਨ ਨੂੰ ਰੋਕਣ ਤੋਂ ਆਲਸ ਨਹੀਂ ਕਰਨਾ, ਦੁਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਸੰਗਤ ਵਿੱਚ ਜੁੜਨਾ ਹੈ, ਤੇ ਮਨ ਬਾਹਰ ਦੌੜੇਗਾ, ਮਨ ਨੂੰ ਫਿਰ ਕਾਬੂ ਕਰਕੇ ਲਿਆਉਣਾ, ਫਿਰ ਮੋੜ ਕੇ ਲਿਆਉਣਾ, ਇੱਥੇ ਲਾਉਣਾ। ਇਸ ਕਰਕੇ ਮਨ ਨੂੰ ਮੋੜਨ ਵਿੱਚ ਆਲਸ ਨਹੀਂ ਕਰਨਾ।
ਮਨ ਕਰ ਸ਼ਰਮਤ ਸ਼ਬਦ ਮੈਂ ਤਰਈ,
ਇਸ ਪ੍ਰਕਾਰ ਦੇ ਨਾਲ ਮਨ ਨੂੰ ਥਕਾ ਕੇ ਮਿਹਨਤ ਕਰਦਿਆਂ, ਉਦਮ ਕਰਦਿਆਂ, ਬਲ ਲਾ ਕੇ ਜਦੋਂ ਬਾਰ ਬਾਰ ਮਨ ਨੂੰ ਮੋੜ ਕੇ ਲਿਆਵਾਂਗੇ, ਫਿਰ ਇੱਕ ਦਿਨ ਮਨ ਥੱਕ ਜਾਏਗਾ ਬਾਹਰ ਜਾਣ। ਪਾਤਸ਼ਾਹ ਕਹਿੰਦੇ ਮਨ ਨੂੰ ਥਕਾ ਕੇ ਨਾ ਚੰਗੀ ਤਰ੍ਹਾਂ ਜਦੋਂ ਮੋੜ ਮੋੜ ਕੇ ਲਿਆਓਗੇ ਥੱਕ ਜਾਏਗਾ, ਇਸ ਪ੍ਰਕਾਰ ਦੇ ਨਾਮ ਨਾਲ ਵਿੱਚ ਜੋੜਨਾ ਹੈ।
ਦੋਹਰਾ ਬਾਜ ਮਸਾਲਾ ਦੇਵਈ ਜੋ ਖਾਵੇ ਨੇ ਸੋਏ।
ਅੱਗੇ ਪਾਤਸ਼ਾਹ ਘੋੜੇ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਮਨ ਕਿਵੇਂ ਦਾ ਤੇ ਕਿਵੇਂ ਮੋੜਨਾ ਇਹਨੂੰ। ਪਾਤਸ਼ਾਹ ਕਹਿੰਦੇ ਜਿਵੇਂ ਘੋੜੇ ਨੂੰ ਮਸਾਲਾ ਦਈਏ ਤੇ ਘੋੜਾ ਮਸਾਲਾ ਖਾਂਦਾ ਨਹੀਂ, ਮੂੰਹ ਵਿੱਚ ਪਾਉਣ ਦਾ ਯਤਨ ਨਹੀਂ ਕਰਦਾ, ਘੋੜੇ ਨੂੰ ਜਿਵੇਂ ਮਸਾਲਾ ਦਈਏ ਜੋ ਖਾਵੇ ਨਾ ਸੋਏ, ਉਹ ਮਸਾਲੇ ਨੂੰ ਨਹੀਂ ਖਾਂਦਾ, ਬੜਾ ਯਤਨ ਕਰਦਾ ਕਿ ਮਸਾਲਾ ਮੇਰੇ ਅੰਦਰ ਨਾ ਜਾਵੇ।
ਤਿਉ ਮਨ ਪਰਮਤ ਦਸ ਦਿਸ਼ਾ ਸ਼ਬਦ ਨ ਪ੍ਰੇਮੀ ਹੋਏ।
ਉਸੇ ਤਰ੍ਹਾਂ ਮਨ ਵੀ ਘੋੜੇ ਦੀ ਨਿਆਈ ਹੈ, ਇਹ ਵੀ ਨਹੀਂ ਚਾਹੁੰਦਾ ਕਿ ਸ਼ਬਦ ਦੇ ਨਾਲ ਮੈਂ ਜੁੜਾਂ, ਸ਼ਬਦ ਮੇਰੀ ਜਿਹੜਾ ਮਨ ਹੈ ਕਿ ਸ਼ਬਦ ਦੁਆਰਾ ਮੈਂ ਸ਼ਬਦ ਦੇ ਵਿੱਚ ਸਮਿਲਿਤ ਹੋਵਾਂ। ਹੁਣ ਉਹ ਵੀ ਦਸੇ ਦਿਸ਼ਾਵਾਂ ਦੇ ਵਿੱਚ ਦੌੜਦਾ ਘੋੜੇ ਦੀ ਨਿਆਈ, ਮਨ ਵੀ ਜਿਹੜਾ ਹੈ ਸ਼ਬਦ ਦਾ ਪ੍ਰੇਮੀ ਨਹੀਂ ਬਣਦਾ, ਸ਼ਬਦ ਨਾਲ ਪ੍ਰੇਮ ਨਹੀਂ ਕਰਦਾ, ਸ਼ਬਦ ਦਾ ਪ੍ਰੇਮੀ ਨਹੀਂ ਹੁੰਦਾ, ਤੇ ਬਾਰ ਬਾਰ ਬਾਹਰ ਨੂੰ ਘੋੜੇ ਦੀ ਨਿਆਈ ਦੌੜਦਾ ਹੈ।
ਜੋ ਪਈ ਪੁਨ ਜੀ ਤਾਈ ਖੁਆਵਨ ਹਾਰਾ,
ਹੁਣ ਜਿਹੜਾ ਘੋੜੇ ਨੂੰ ਮਸਾਲਾ ਦੇਣ ਵਾਲਾ ਹੈ ਉਹਨੂੰ ਪਤਾ ਹੈ ਕਿ ਘੋੜੇ ਨੂੰ ਮਸਾਲਾ ਦੇਣਾ ਬਹੁਤ ਜ਼ਰੂਰੀ ਹੈ, ਤੇ ਹੁਣ ਜਿਹੜਾ ਖਵਾਉਣ ਵਾਲਾ ਜਿਹੜਾ ਮਸਾਲਾ ਦੇਣ ਵਾਲਾ ਹੈ,
ਕਰ ਰਾਖਤ ਅਸਵ ਬਦਨ ਮਜਾਰਾ।
ਉਹ ਕੀ ਕਰਦਾ ਕਿ ਮਸਾਲਾ ਆਪਣੇ ਹੱਥ ਵਿੱਚ ਲੈ ਕੇ ਲੰਬੀ ਬਾਂਹ ਕਰਕੇ ਉਹਦੇ ਮੂੰਹ ਵਿੱਚ ਪਾ ਦਿੰਦਾ, ਆਪਣਾ ਹੱਥ ਜਿਹੜਾ ਬਾਂਹ ਹੈ ਉਹਦੇ ਮੂੰਹ ਵਿੱਚ ਕਾਫੀ ਦੇਰ ਤੱਕ ਰੱਖਦਾ ਹੈ। ਉਹ ਹੱਥ ਵਿੱਚ ਮਸਾਲਾ ਲੈ ਕੇ ਅੱਗੇ ਤੱਕ ਬਾਂਹ ਜਿਹੜੀ ਆ ਉਹਦੇ ਮੂੰਹ ਵਿੱਚ ਪਾ ਕੇ ਆਪਣਾ ਹੱਥ ਉਹਦੇ ਮੂੰਹ ਵਿੱਚ ਰੱਖ ਦਿੰਦਾ ਹੈ।
ਹੋਏ ਥਕਤ ਸੋ ਖਾਏ ਮਸਾਲਾ।
ਫਿਰ ਘੋੜਾ ਅਖੀਰ ਨੂੰ ਜਦੋਂ ਥੱਕ ਜਾਂਦਾ, ਪਹਿਲਾਂ ਤਾਂ ਤਾਣ ਲਾਉਂਦਾ, ਬੜਾ ਰੋਕਦਾ ਕਿ ਮਸਾਲਾ ਅੰਦਰ ਨਾ ਜਾਵੇ, ਪਰ ਦੇਣ ਵਾਲਾ ਵੀ ਜਿਹੜਾ ਪੂਰੇ ਤਾਣ ਨਾਲ ਬੈਠਾ, ਦੇਣਾ ਮਸਾਲਾ ਜ਼ਰੂਰੀ ਹੈ। ਹੁਣ ਉਹ ਬਾਂਹ ਰੱਖ ਕੇ ਹੱਥ ਰੱਖ ਕੇ ਮੂੰਹ ਵਿੱਚ ਬੈਠਾ ਹੈ ਤੇ ਜਦੋਂ ਘੋੜਾ ਥੱਕ ਜਾਂਦਾ ਹੈ,
ਰੋਗ ਦੇ ਮਿਟ ਜਾਤ ਬਿਸਾਲਾ।
ਉਹ ਥੱਕਿਆ ਹੋਇਆ ਘੋੜਾ ਅਖੀਰ ਨੂੰ ਫਿਰ ਉਹਨੂੰ ਮਸਾਲਾ ਅੰਦਰ ਲੰਘਾਉਣਾ ਪੈਂਦਾ ਤੇ ਜਦੋਂ ਮਸਾਲਾ ਉਹਦੇ ਅੰਦਰ ਲੰਘ ਜਾਂਦਾ ਤੇ ਉਹਦੇ ਦੇਹੀ ਦੇ ਜਿਹੜਾ ਰੋਗ ਹੈ ਉਹ ਮਿਟ ਜਾਂਦਾ, ਘੋੜਾ ਅਰੋਗ ਹੋ ਜਾਂਦਾ। ਮਸਾਲਾ ਅੰਦਰ ਜਾਣ ਦੀ ਦੇਰ ਹੈ, ਉਹ ਰੋਗ ਨਿਵਿਰਤ ਹੋ ਜਾਂਦਾ ਹੈ।
ਜੇ ਆਲਸ ਕਰ ਨਹੀਂ ਖੁਆਵੇ।
ਜੇ ਹੁਣ ਮਸਾਲਾ ਦੇਣ ਵਾਲਾ ਆਲਸ ਕਰ ਜਾਏ, ਉਹਨੂੰ ਚੰਗੀ ਤਰ੍ਹਾਂ ਨਾ ਖੁਆਵੇ,
ਤੋ ਲਗ ਰੋਗ ਨਾ ਅਸਕੋ ਜਾਵੇ।
ਹੁਣ ਇਸ ਤਰ੍ਹਾਂ ਦੇ ਨਾਲ ਫਿਰ ਮਸਾਲਾ ਜਦੋਂ ਘੋੜੇ ਦੇ ਅੰਦਰ ਨਹੀਂ ਜਾਏਗਾ ਤੇ ਘੋੜੇ ਦਾ ਰੋਗ ਠੀਕ ਨਹੀਂ ਹੋਣਾ, ਘੋੜਾ ਰੋਗੀ ਰਹੇਗਾ, ਉਹਦੇ ਤਨ ਦਾ ਜਿਹੜਾ ਰੋਗ ਹੈ ਉਹ ਦੂਰ ਨਹੀਂ ਹੋਵੇਗਾ।
ਆ ਮੁਖ ਮੈਂ ਜੋ ਦੀਨ ਮਸਾਲਾ।
ਜੇ ਕੋਈ ਉਹਦੇ ਮੁਖ ਵਿੱਚ ਮਸਾਲਾ ਰੱਖ ਦੇਵੇ, ਮਸਾਲਾ ਤਾਂ ਦੇਵੇ ਪਰ ਉਹਦੇ ਮੂੰਹ ਵਿੱਚ ਰੱਖ ਦੇਵੇ,
ਸੋ ਪੀ ਡਾਰ ਦੇਤ ਤਤਕਾਲਾ।
ਹੱਥ ਮੂੰਹ ਵਿੱਚ ਨਹੀਂ ਰੱਖਿਆ, ਅੱਗੇ ਤੱਕ ਮਸਾਲਾ ਰੱਖਿਆ ਤੇ ਬਾਹਰ ਕੱਢ ਲਿਆ ਤੇ ਘੋੜਾ ਕੀ ਕਰਦਾ, ਉਹ ਮਸਾਲਾ ਬਾਹਰ ਸੁੱਟ ਦਿੰਦਾ, ਅੰਦਰ ਨਹੀਂ ਲੈ ਕੇ ਜਾਂਦਾ, ਉਹ ਮਸਾਲਾ ਉਹਦੇ ਅੰਦਰ ਨਹੀਂ ਜਾਂਦਾ।
ਦੋਹਰਾ ਮਨ ਤੁਰੰਗ ਦੁਰਵਾਸ਼ਨਾ ਦੀਰਗ ਰੋਗ ਸੁਜਾਨ।
ਪਾਤਸ਼ਾਹ ਕਹਿਣ ਲੱਗੇ, ਮਨ ਰੂਪੀ ਘੋੜੇ ਨੂੰ ਮੰਦੀ ਵਾਸ਼ਨਾ ਰੂਪੀ ਬੜਾ ਵੱਡਾ ਰੋਗ ਲੱਗਾ ਹੋਇਆ ਹੈ। ਮਨ ਰੂਪੀ ਘੋੜਾ, ਇਹਨੂੰ ਮੰਦ ਵਾਸ਼ਨਾ ਰੂਪੀ ਜਿਹੜਾ ਵੱਡਾ ਰੋਗ ਚਿੰਬੜਿਆ ਹੋਇਆ ਹੈ।
ਸ਼ਬਦ ਧਿਆਨ ਮੈਂ ਜੋਰ ਨੋ ਭੇਖ ਜਤਾ ਪਹਿਚਾਨ।
ਜਿਹੜੇ ਉਹ ਜਿਵੇਂ ਘੋੜੇ ਨੂੰ ਮਸਾਲਾ ਦੇਣ ਵਾਲਾ ਫਿਰ ਹੱਥ ਵਿੱਚ ਹੀ ਰੱਖਦਾ ਉਨੀ ਦੇਰ ਜਿੰਨੀ ਦੇਰ ਅੰਦਰ ਨਹੀਂ ਲੈ ਕੇ ਜਾਂਦਾ, ਉਸੇ ਤਰ੍ਹਾਂ ਆਲਸ ਦਾ ਤਿਆਗ ਕਰਕੇ ਮਨ ਨੂੰ ਬਾਰ ਬਾਰ ਮੁੜ ਕੇ ਲਿਆਉਂਦੇ, ਸ਼ਬਦ ਦੇ ਨਾਲ ਜੋੜਦੇ ਹਨ।
ਚੋਪਾਈ ਜਬੇ ਸ਼ਬਦ ਨੇ ਮਨ ਸਮਝਾਇਓ।
ਉਹ ਫਿਰ ਸਮਝ ਜਾਣ ਲੈਂਦੇ ਨੇ ਕਿ ਇਹ ਮਨ ਮਰੈ ਦਾਰੂ ਜਾਣਾ ਕੋਈ, ਹੁਣ ਜਾਣਦੇ ਤਾਂ ਵਿਰਲੇ ਨੇ ਵੀ ਮਨ ਦਾ ਦਾਰੂ ਕਿਹੜਾ ਜਿਹਦੇ ਦੁਆਰਾ ਮਨ ਮਰਨਾ, ਇਹਨੇ ਸ਼ਬਦ ਨਾਲ ਜੁੜਨਾ। ਉਹ ਜਾਣ ਲੈਂਦੇ ਨੇ ਕਿ ਮਨ ਦੀ ਜਿਹੜੀ ਦਵਾਈ ਉਹ ਸ਼ਬਦ ਹੈ, ਇਹ ਜਦੋਂ ਪਛਾਣ ਲੈਂਦੇ ਨੇ ਫਿਰ ਬਾਰ ਬਾਰ ਮਨ ਨੂੰ ਰੋਕ ਕਰਕੇ ਸ਼ਬਦ ਨਾਲ ਜੋੜਦੇ ਹਨ। ਸ਼ਬਦ ਨੇ ਮਨ ਸਮਝਾਇਓ, ਜਦੋਂ ਫਿਰ ਸ਼ਬਦ ਦੁਆਰਾ ਮਨ ਜਿਹੜਾ ਉਹ ਸਮਝ ਜਾਂਦਾ ਹੈ।
ਕਾਜੇ ਕਰਨ ਬਾਜ ਸਮ ਪਾਇਓ।
ਜਿਵੇਂ ਘੋੜੇ ਦੇ ਅੰਦਰ ਦਵਾਈ ਚਲੀ ਗਈ ਤੇ ਘੋੜਾ ਜਿਹੜਾ ਸੀ ਉਹਦਾ ਰੋਗ ਦੂਰ ਹੋ ਗਿਆ, ਉਹ ਠੀਕ ਹੋ ਗਿਆ, ਤੰਦਰੁਸਤ ਹੋ ਗਿਆ, ਹੁਣ ਇਸੇ ਤਰ੍ਹਾਂ ਮਨ ਜਿਹੜਾ ਉਹ ਕਾਜੇ ਘੋੜੇ ਦੀ ਨਿਆਈ ਹੈ, ਦੌੜਦਾ। ਪਾਤਸ਼ਾਹ ਕਹਿੰਦੇ ਜਦੋਂ ਬਾਰ ਬਾਰ ਮੋੜ ਕੇ ਇਹਨੂੰ ਸ਼ਬਦ ਨਾਲ ਜੋੜਾਂਗੇ, ਜਦੋਂ ਸ਼ਬਦ ਦੀ ਦਵਾਈ ਇਹਨੂੰ ਦਿਆਂਗੇ, ਜਦੋਂ ਸ਼ਬਦ ਦੀ ਦਵਾਈ ਇਹਦੇ ਅੰਦਰ ਲੰਘ ਗਈ, ਫਿਰ ਇਹ ਮਨ ਵੀ ਜਿਹੜਾ ਉਹ ਘੋੜੇ ਦੀ ਨਿਆਈ ਟਿਕ ਜਾਏਗਾ, ਜਿਹੜਾ ਇਹਨੂੰ ਮੰਦੀ ਵਾਸ਼ਨਾ ਦਾ ਰੋਗ ਚੰਬੜਿਆ ਉਹ ਦੂਰ ਹੋ ਜਾਏਗਾ, ਇਹ ਅਰੋਗ ਹੋ ਜਾਏਗਾ।
ਜਨਮ ਮਰਨ ਕੋ ਰੋਗ ਬਿਦਾਰਾ।
ਫਿਰ ਕੀ ਹੋਏਗਾ, ਜਦੋਂ ਸ਼ਬਦ ਦੀ ਦਵਾਈ ਮਿਲ ਗਈ, ਸ਼ਬਦ ਦੀ ਦਵਾਈ ਮਿਲਣ ਦੇ ਨਾਲ ਸ਼ਬਦ ਦੁਆਰਾ ਜਨਮ ਮਰਨ ਤੋਂ ਮੁਕਤ ਹੋ ਜਾਏਗਾ, ਮੁਕਤੀ ਨੂੰ ਪ੍ਰਾਪਤ ਕਰ ਲਏਗਾ, ਮੋਕਸ਼ ਨੂੰ ਪ੍ਰਾਪਤ ਕਰ ਲਏਗਾ, ਜੰਮਣਾ ਮਰਨਾ ਨਹੀਂ ਪਵੇਗਾ। ਜੰਮਣ ਮਰਨ ਦਾ ਵੱਡਾ ਦੁੱਖ ਹੈ, ਜਿਹੜੇ ਸ਼ਬਦ ਨਾਲੋਂ ਟੁੱਟੇ ਹੋਏ, ਨਾਮ ਨਾਲੋਂ ਟੁੱਟੇ ਹੋਏ, ਉਹ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ। ਪਾਤਸ਼ਾਹ ਕਹਿੰਦੇ ਜਿਹਨੂੰ ਸ਼ਬਦ ਦੇ ਨਾਂ ਦੀ ਦਵਾਈ ਮਿਲ ਗਈ, ਉਦੋਂ ਫਿਰ ਇਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ, ਉੱਤਮ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਇਹੋ ਸ਼ਾਂਤ ਕੀ ਤਪ ਜੋ ਸੁਖਾਰਾ।
ਪਾਤਸ਼ਾਹ ਜੀ ਕਹਿਣ ਲੱਗੇ ਸਾਰਿਆਂ ਵਿੱਚੋਂ ਇਹ ਸ਼ਾਂਤ ਕੀ ਤਪ ਸੁਖਾਲਾ ਹੈ, ਬਾਕੀ ਤਪ ਕਰਨੇ ਬਹੁਤ ਕਠਿਨ ਨੇ। ਜਿਹੜਾ ਸ਼ਾਂਤ ਕੀ ਤਪ ਹੈ, ਸਤਸੰਗਤ ਵਿੱਚ ਬੈਠ ਕੇ ਮਨ ਨੂੰ ਬਾਰ ਬਾਰ ਮੋੜ ਕੇ ਸ਼ਬਦ ਨਾਲ ਜੋੜਨਾ, ਇਹੀ ਇੱਕ ਸੁਖਾਲਾ, ਇਹ ਸਾਰਿਆਂ ਤੋਂ ਸੁਖਾਲਾ ਹੈ।
ਸੁਣ ਕੇ ਸ਼੍ਰੀ ਨਾਨਕ ਕੇ ਬਚਨਾ।
ਇਹਨਾਂ ਨੇ ਹੁਣ ਜਦੋਂ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨ ਸੁਣੇ ਹਨ।
ਇਨ ਤੀਨੋ ਕੀਨੋ ਮਨ ਖਚਨਾ।
ਇਹਨਾਂ ਤਿੰਨਾਂ ਦਾ ਜਿਹੜਾ ਮਨ ਸੀ ਉਹ ਸ਼ਬਦ ਦੇ ਵਿੱਚ ਨਾਮ ਵਿੱਚ ਖਚਤ ਹੋ ਗਿਆ, ਜੁੜ ਗਿਆ।
ਜੈ ਸਤ ਸੰਗਤ ਸੁਣੇ ਸਿਧਾਵੇ।
ਜਿੱਥੇ ਵੀ ਸੁਣਦੇ ਨੇ ਕਿ ਸਤ ਸੰਗਤ ਹੋ ਰਹੀ ਹੈ, ਜਿੱਥੇ ਵੀ ਸਤ ਦੀ ਗੱਲ ਚੱਲ ਰਹੀ ਹੈ, ਸੰਗਤ ਜੁੜੀ ਹੈ, ਉਹਨੂੰ ਸਤ ਸੰਗਤ ਦੇ ਬਾਬਤ ਜਿੱਥੇ ਵੀ ਸੁਣਦੇ ਹਨ,
ਸੇਵਾ ਕਰੇ ਸ਼ਬਦ ਮੁਖ ਗਾਵੇ,
ਉੱਥੇ ਚੱਲ ਕੇ ਜਾਂਦੇ ਨੇ। ਗੁਰੂ ਸਾਹਿਬ ਨੇ ਕਿਹਾ ਸੀ ਨਾ, ਇਹਨਾਂ ਚਰਨਾਂ ਦੁਆਰਾ ਸੰਗਤ ਵਿੱਚ ਚੱਲ ਕੇ ਜਾਣਾ, ਸੰਗਤ ਵਿੱਚ ਚੱਲ ਕੇ ਜਾਂਦੇ, ਇਹਨਾਂ ਹੱਥਾਂ ਦੇ ਨਾਲ ਸੇਵਾ ਕਰਦੇ ਤੇ ਮੁਖ ਦੇ ਦੁਆਰਾ ਗੁਰੂ ਕਾ ਸ਼ਬਦ ਗਾਉਂਦੇ ਹਨ।
ਇਸ ਬਿਦ ਕੀਨ ਸ਼ਬਦ ਅਭਿਆਸਾ।
ਇਸ ਤਰੀਕੇ ਦੇ ਨਾਲ ਅਸੀਂ ਵਿਧੀ ਦੇ ਨਾਲ ਸ਼ਬਦ ਦਾ ਅਭਿਆਸ ਕਰਦੇ ਹਨ।
ਨਿਜ ਸਰੂਪ ਪਾ ਗਿਆਨ ਪ੍ਰਕਾਸ਼ਾ।
ਸ਼ਬਦ ਦੁਆਰਾ ਗਿਆਨ ਦਾ ਪ੍ਰਕਾਸ਼ ਹੋ ਗਿਆ, ਨਿਜ ਸਰੂਪ ਦੇ ਬਾਬਤ ਜਾਣ ਲਿਆ ਹੈ।
ਯੁੱਤ ਪਰਿਵਾਰ ਤਰੇ ਸੰਸਾਰਾ।
ਹੁਣ ਆਪ ਹੀ ਨੀ ਪਰਿਵਾਰ ਦੇ ਸਮੇਤ ਇਹ ਸੰਸਾਰ ਸਾਗਰ ਨੂੰ ਤਰ ਗਏ।
ਗੁਰ ਉਪਦੇਸ਼ ਜੋ ਦ੍ਰਿੜ ਉਰ ਤਾਰਾ।
ਨੇ ਗੁਰੂ ਦਾ ਉਪਦੇਸ਼ ਦ੍ਰਿੜ ਕਰਕੇ ਹਿਰਦੇ ਵਿੱਚ ਵਸਾ ਲਿਆ, ਉਹਨਾਂ ਦਾ ਪਰਿਵਾਰ ਦੇ ਸਮੇਤ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ, ਉਹ ਸੰਸਾਰ ਸਾਗਰ ਨੂੰ ਤਰ ਲੈਂਦੇ ਹਨ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਪਾਵਨ ਉਪਦੇਸ਼ ਦੇ ਕਰਕੇ ਆਉਣ ਵਾਲੀਆਂ ਸਮੂਹ ਸੰਗਤਾਂ ਨੂੰ ਸਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜਦੇ ਹਨ। ਸੋ ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਰਾਹ ਚਿਤਾਰਨੀਆਂ।